Thank you. ਨਹੀਂ ਮਨ ਨੂੰ ਇਕੱਠਾ ਕਰ ਸਕਦੇ, ਖੰਡਾ ਤਾਂ ਸਕਦੇ ਹਾਂ, ਫਿਰਿਆ ਤੇ ਆਪੇ ਹੋਇਆ, ਇਕੱਠਾ ਕਰਨਾ ਔਖਾ। ਨਾ ਤਾਂ ਇਹਨੇ ਪੜ੍ਹਾਈ ਨਾਲ ਇਕੱਠਾ ਹੋਣਾ, ਨਾ ਇਹਨੇ ਵਡਿਆਈਆਂ ਨਾਲ ਇਕੱਠਾ ਹੋਣਾ, ਨਾ ਇਹਨੇ ਰਾਜ ਭਾਗ ਨਾਲ ਇਕੱਠਾ ਹੋਣਾ, ਨਾ ਇਹਨੇ ਪੜ੍ਹਨ ਨਾਲ ਇਕੱਠਾ ਹੋਣਾ। ਇਕੱਠਾ ਤਾਂ ਇਹਨੇ ਸ਼ਬਦ ਨਾਲ ਹੋਣਾ। ਸ਼ਬਦ ਕੌਣ ਹੈ? ਗੁਰੂ। ਆਹ ਜਿਹੜਾ ਇਹਦਾ ਖੰਡਾਪਣ ਹੈ, ਖੰਡਾਪਣ ਦਾ ਵੀ ਪਤਾ ਨਹੀਂ ਇਹ ਕਿੱਥੋਂ ਦੀ ਖਿੰਡਿਆ ਹੋਇਆ, ਇਹ ਵੀ ਗੁਰੂ ਹੀ ਜਾਣਦਾ। ਗੁਰੂ ਹੁਣ ਇਹ ਸਰੀਰ ਦੇ ਨੌਂ ਦੁਆਰੇ ਨੇ, ਜਿਹੜਾ ਅਸਲੀ ਇਸਦਾ ਘਰ ਹੈ ਨਾ, ਜਿੱਥੋਂ ਇਹ ਵਿਛੜ ਗਿਆ, ਉਹ ਹੈ ਤਾਂ ਅੰਦਰ ਹੀ, ਉਹ ਵੀ ਪਰ ਇਹਨੂੰ ਨਹੀਂ ਪਤਾ ਹੈ। ਉਹਨੂੰ ਜਾਣਦਾ ਕੌਣ ਹੈ? ਗੁਰੂ। ਤੂੰ ਗੁਰੂ ਨਾਲ ਹੀ ਵਿਛੜਿਆ, ਹੁਣ ਇਹ ਤਾਂ ਜਾਣਦਾ ਨਹੀਂ, ਵਿਛੜ ਗਿਆ, ਥੱਲੇ ਉੱਤਰ ਕੇ ਨਵਾਂ ਦੁਆਰਿਆਂ ਤਾਂ ਹੀ ਖਿੰਡ ਗਿਆ, ਤੇ ਹੁਣ ਇਹ ਇਕੱਠਾ ਨਹੀਂ ਹੋ ਸਕਦਾ। ਇਕੱਠਾ ਕਦ ਹੋਵੇਗਾ? ਜਾਵੇ ਗੁਰੂ ਦੀ ਹਜ਼ੂਰੀ ਜਾਵੇਗਾ। ਗੁਰੂ ਇਹਨੂੰ ਸ਼ਬਦ ਨਾਲ ਜੋੜ ਕੇ ਜਿੱਥੋਂ ਦੀ ਇਹ ਖਿੰਡਦਾ, ਉਹ ਖਿੰਡਣ ਵਾਲੇ ਰਾਹਾਂ ਤੋਂ ਇਹਨੂੰ ਪਿੱਛੇ ਹਟਾਵੇਗਾ। ਆਪਾਂ ਨੂੰ ਹਟਾ ਸਕਦੇ ਹੁਣ ਆਪਣਾ, ਪਹਿਲਾਂ ਤਾਂ ਆਪਾਂ ਦੋ ਹੁੰਦੇ, ਫਿਰ ਪੁੱਤਰ ਧੀਆਂ ਹੋ ਜਾਂਦੇ ਨੇ, ਉਹ ਖਿੰਡਣਾ ਸ਼ੁਰੂ ਹੋ ਗਿਆ। ਹੁਣ ਫਿਰ ਪੁੱਤਰਾਂ ਧੀਆਂ ਦੇ ਨਿਆਣੇ ਹੋ ਜਾਂਦੇ, ਉਹਨਾਂ ਦੇ ਆਲੇ ਦੁਆਲੇ ਗੇੜੇ ਦਿੰਦਾ, ਫਿਰ ਉਦੋਂ ਅੱਗੇ ਹੋ ਜਾਣ ਖਬਰਾਂ ਕਿੱਥੇ ਤਾਈ ਆ ਗੱਲ ਮੁੱਕਣੀ। ਇਸ ਨੂੰ ਮਨ ਬਾਅਦ ਮੁੱਖ ਹੋਇਆ ਹੋਇਆ, ਬਾਅਦ ਮੁੱਖਤਾ ਦਾ ਨਾਮ ਹੈ ਖੰਡਾ। ਜਦ ਗੁਰੂ ਦੀ ਹਜ਼ੂਰੀ ਚ ਆਵੇਗਾ, ਗੁਰਦਿਕਸ਼ਾ ਪ੍ਰਾਪਤ ਕਰੇਗਾ, ਗੁਰੂ ਵਾਲਾ ਬਣੇਗਾ, ਫਿਰ ਇਸ ਨੂੰ ਗੁਰੂ ਹੈ ਜਿਹੜਾ ਉਹ ਹੈ ਜਾਗਦਾ। ਇਹ ਜਿਹੜੀ ਰੂਹ ਹੈ ਇਹ ਸੁੱਤੀ ਪਈ ਹੈ, ਤਾਂ ਹੀ ਤਾਂ ਇਹਨੂੰ ਪਤਾ ਨਹੀਂ ਗਾ ਮੈਂ ਕਿਵੇਂ ਇੰਨਾ ਖਿੜਿਆ ਹੋਇਆ। ਔਰ ਇਸ ਤਰ੍ਹਾਂ ਦੇ ਨਾਲ ਗੁਰੂ ਇਸ ਨੂੰ ਸ਼ਬਦ ਨਾਲ ਜੋੜੇਗਾ। ਸਰੀਰ ਬਾਹਰ ਮੁਖਤਾ ਦੇ ਸਾਧਨ ਦੇ ਮਨ ਨੂੰ ਇਕੱਠਾ ਨਹੀਂ ਕਰ ਸਕਦੇ ਬਸ। ਹਾਂ ਵਡਿਆਈ ਛਡਿਆਈ ਖੂਹਾਂ ਤਾਂ ਹੋ ਸਕਦੀ ਹੈ, ਵੀ ਫੁਲਣਾ ਇਸ ਤਰ੍ਹਾਂ ਦੀ ਆ ਬਾ ਬੜੰਗ ਸਾਧਨ ਨੇ, ਹੋਰ ਖਿੰਡ ਜੇਗਾ ਮਨ। ਜਿੰਨਾ ਚਿਰ ਇਕੱਠਾ ਨਹੀਂ ਹੁੰਦਾ, ਸਾਰੀ ਨਠਵਜ ਹੈ ਜਿਹੜੀ, ਕਦੇ ਨੀ ਇਸ ਨੂੰ ਸ਼ਾਂਤੀ ਚਾਉਣ ਦੇਵੇ। ਨੌਂ ਦੁਆਰਿਆਂ ਤਾਈਂ ਇਹ ਖਿੜਿਆ ਹੋਇਆ, ਜਿਹੜਾ ਇਹਦਾ ਅਸਲੀ ਘਰ ਵਾ ਨਾ, ਜਿਹਨੂੰ ਦਸਵਾਂ ਦੁਆਰਾ ਕਹਿੰਦੇ, ਉਸਦਾ ਇਹਨੂੰ ਪਤਾ ਨਹੀਂ ਹੈ। ਹੁਣ ਨੌਂ ਦੁਆਰੇ ਇਸ ਨੂੰ ਖਿੰਡੋਂ ਹਟਾ ਨਹੀਂ ਸਕਦੇ, ਉਹ ਤਾਂ ਬਣੇ ਹੀ ਖੰਡਾ ਵਾਸਤੇ, ਟਕਾ ਵਾਸਤੇ ਤਾਂ ਨਹੀਂ ਬਣੇ ਹੋਏ। ਦੇਖ ਲਓ ਜੰਮਣ ਸਾਰ ਨਿਆਣਾ ਖਿੰਡਣਾ ਸ਼ੁਰੂ ਹੋ ਜਾਂਦਾ, ਪਹਿਲਾਂ ਜਨਮ ਲੈਂਦਾ ਇਹਨੂੰ ਕੋਈ ਪਤਾ ਨਹੀਂ ਹੁੰਦਾ, ਹੌਲੀ ਹੌਲੀ ਫਿਰ ਮਾਤਾ ਪਿਤਾ ਨੂੰ ਪਛਾਣ ਲੱਗ ਜਾਂਦਾ, ਇੰਨੀ ਗਾਂ ਵੱਧਦਾ ਸ਼ੁਰੂ ਹੋ ਜਾਂਦਾ, ਇੱਥੇ ਤਾਂ ਹੀ ਵੱਧ ਜਾਂਦਾ, ਇੰਨਾ ਖੰਡਾ ਚ ਚੱਲਿਆ ਜਾਂਦਾ। ਇਹ ਖੰਡਾ ਨੇ ਇਸ ਨੂੰ ਕਲਪਾਂ ਤਾਂ ਹੀ ਫੇਰਨਾ ਦੁਨੀਆਂ ਦੇ ਵਿੱਚ। ਗੁਰੂ ਸਾਹਿਬ ਜੀ ਫਿਰ ਇਸ ਨੂੰ ਸ਼ਬਦ ਨਾਲ ਜੋੜਨਗੇ। ਸ਼ਬਦ ਦਾ ਅਭਿਆਸ ਤਾਂ ਆਪਾਂ ਹੁਣ ਵੀ ਕਰਦੇ ਹਾਂ, ਪਰ ਬਰੰਗ ਕਰਦੇ ਹਾਂ, ਬਰੰਗ ਬੈਖੜੀ ਬਾਣੀ ਦੁਆਰਾ ਕਰਦੇ। ਬੈਖੜੀ ਬਾਣੀ ਕਹਿੰਦੇ ਜਵਾਨ ਦੇ ਨਾਲ ਕੀਰਤਨ ਕਥਾ ਬਾਣੀ ਕਥਾ ਹੋਰ ਜੋ ਕਥਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ। ਇਹ ਬੈਖੜੀ ਹੈ ਬਾਜ ਆ ਇਹ ਬਰੰਗ ਆ ਇਹਨੂੰ ਕਹਿੰਦੇ। ਗੁਰੂ ਸਾਹਿਬ ਜੀ ਫਿਰ ਇਸ ਨੂੰ ਸ਼ਬਦ ਨਾਲ ਜੋੜਨ, ਸ਼ਬਦ ਨਾਲ ਜੋੜ ਕੇ ਫਿਰ ਇਸ ਨੂੰ ਯੁਗਤੀ ਦੁਆਰਾ ਅੰਤਰਮੁਖ ਹੋਣਾ ਦੱਸਣਗੇ। ਬਾਜ ਮੁਖਤਾ ਤਾਂ ਜਾਂਦੇ ਨੂੰ ਹੀ ਪ੍ਰਾਪਤ ਹੋਊਗੀ ਨਾ, ਅੰਤਰਮੁਖਤਾ ਹੋਣ ਨੂੰ ਹਜ਼ਾਰਾਂ ਜਨਮ ਬੀਤ ਜਾਣਗੇ ਪਰ ਇਹਨੂੰ ਅੰਤਰਮੁਖਤਾ ਦਾ ਪਤਾ ਨਹੀਂ ਲੱਗਣਾ ਕਿੱਥੇ ਹੈ। ਜਦ ਇਹ ਗੁਰੂ ਦੀ ਸੰਗਤ ਕਰੇਗਾ ਤਾਂ ਗੁਰੂ ਸਾਹਿਬ ਜੀ ਫਿਰ ਇਸ ਨੂੰ ਹੌਲੀ 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 ਇਸ ਨੂੰ ਜਗਾਵੇਗਾ। ਜਦ ਇਹ ਜਾਗ ਪਵੇਗਾ ਨਾ ਇਹਨੂੰ ਪਤਾ ਲੱਗ ਜਾਵੇਗਾ ਬਈ ਮੈਂ ਕਿਹੜੀ ਚੀਜ਼ ਹਾਂ। ਹੁਣ ਇੱਕ ਇਨਸਾਨ ਘੂਕ ਨੀਂਦ ਸੁੱਤਾ ਪਿਆ, ਚਾਹੇ ਰਾਜਾ ਹੈ ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਉਹਨੂੰ ਕੋਈ ਪਤਾ ਨੀ ਮੈਂ ਕਿੱਥੇ ਹਾਂ। ਪਿਆ ਤਾਂ ਉਹ ਮੰਜੀ ਤੇ ਹੀ ਹੁੰਦਾ ਪਰ ਉਸਨੂੰ ਕੋਈ ਪਤਾ ਨਹੀਂ। ਉਸ ਬੇਖਬਰੀ ਦਾ ਪਤਾ ਉਸਨੂੰ ਕੌਣ ਕਰਾਵੇਗਾ ਜਿਹੜਾ ਜਗਾਵੇਗਾ। ਉਹ ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਇਹ ਸੁੱਤਾ ਪਿਆ, ਗੁਰੂ ਸਾਹਿਬ ਜੀ ਜਾਗਦੇ ਨੇ, ਗੁਰਬਾਣੀ ਵੀ ਜਾਗਦੀ, ਗੁਰਬਾਣੀ ਗੁਰੂ ਹੀ ਹੋਈ ਤੇ ਫਿਰ ਗੁਰੂ ਇਸ ਨੂੰ ਜਣਾਵੇਗਾ ਕਿ ਵੀ ਤੂੰ ਕੌਣ ਹੈ। ਪਹਿਲਾਂ ਤਾਂ ਇਹਨੇ ਮੰਨਣਾ ਹੀ ਨਹੀਂ ਹੈ। ਹੁਣ ਆਪਾਂ ਜੇ ਕਿਸੇ ਨੂੰ ਕਹੀਏ ਬਈ ਤੂੰ ਤਾਂ ਫਲਾਨੇ ਦਾ ਪੁੱਤਰ ਹੈ ਹੀ ਨਹੀਂ, ਤੂੰ ਤਾਂ ਪਿਛਲੀ ਪਰਮੇਸ਼ਰ ਤੋਂ ਵਿਛੜਿਆ ਹੋਇਆ ਜੀਵ ਹੈ ਜਾਂ ਰੂਹ ਹੈ, ਕਦੇ ਨੀ ਮੰਨਦਾ ਗੁਰੂ। ਇਸੇ ਨੂੰ ਇਹ ਅਗਿਆਨ, ਇਸੇ ਨੂੰ ਖੰਡਾਪਣਾ ਕਹਿੰਦੇ ਨੇ। ਜਿਵੇਂ ਇੱਕ ਬੱਕਰੀਆਂ ਚਾਰਨ ਵਾਲਾ ਯਾਲੀ ਬੱਕਰੀਆਂ ਚਾਰਦਾ ਫਿਰਦਾ, ਜੰਗਲ ਪਏ ਹੁੰਦੇ ਸਨ ਅੱਗੇ, ਜੰਗਲਾਂ ਦੇ ਵਿੱਚ ਜਾਨਵਰ ਰਹਿੰਦੇ ਨੇ ਬਹੁਤ, ਸ਼ੇਰ ਵੀ ਹੁੰਦੇ ਨੇ। ਆਪਣੇ ਵੀ ਸ਼ੇਰ ਇੱਥੇ ਸੀਗੇ ਪਹਿਲਾਂ, ਹੌਲੀ ਹੌਲੀ ਪਿੱਛੇ ਹਟ ਗਏ। ਜਿਵੇਂ ਹੁਣ ਆਪਣੇ ਇੱਥੇ ਹਜ਼ਾਰਾਂ ਹਰਨਾਂ ਦੀਆਂ ਡਾਰਾਂ ਫਿਰਦੀਆਂ ਹੁੰਦੀਆਂ ਸੀ, ਕਿਤੇ ਨੇ ਉਹ ਮਰੇ ਨੀ ਹੈਗੇ ਜਿਉਂਦੇ ਹੀ ਉਹ, ਪਰ ਉਹ ਪਿੱਛੇ ਹਟਦੇ ਹਟਦੇ ਪਹਾੜਾਂ ਚ ਜਾ ਵੜੇ। ਉਹ ਇਸ ਤਰ੍ਹਾਂ ਨੇ ਨਾਲ ਦੱਸਿਆ, ਸ਼ੇਰ ਨੀ ਬੈਠੀ ਜੀ, ਉਹਦੇ ਦੋ ਬੱਚੇ ਸੀ, ਤਿੰਨ ਵੀ ਹੁੰਦੇ ਨੇ, ਇੱਕ ਵੀ ਹੁੰਦਾ ਚਾਰ ਵੀ ਹੁੰਦੇ ਨੇ। ਕਿਉਂ ਇਹ ਤਾਂ ਜਦ ਦੇਖ ਲਈ ਨਾ ਗੱਲ ਜਿਹੜੀ, ਉਹਦੇ ਵਿੱਚ ਫਿਰ ਸ਼ੰਕਾ ਨੀ ਪੈਂਦਾ ਹੁੰਦਾ। ਜੇ ਕੋਈ ਸ਼ੇਰ ਦੇ ਇੱਕੋ ਹੀ ਬੱਚਾ ਹੁੰਦਾ, ਇੱਕ ਨੀ ਹੁੰਦਾ, ਜ਼ਿਆਦੇ ਹੁੰਦੇ। ਜ਼ਿਆਦੇ ਕਿਉਂ ਨੇ? ਇਹ ਅਸੀਂ ਦੇਖੀ ਗੱਲ, ਬੜੇ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਮਹਾਰਾਜ ਜੀ ਅਫਰੀਕਾ ਚ ਲੈ ਗਏ ਜਾਂ ਇੱਧਰ ਵਲਾਇਤ ਦੇ ਵਿੱਚ ਲੈ ਗਏ, ਉੱਥੇ ਤਾਂ ਫੜੇ ਹੋਏ ਨੇ ਨਾ, ਪਰ ਅਫਰੀਕਾ ਦੇ ਵਿੱਚ ਖੁੱਲੇ ਫਿਰਦੇ ਨੇ। ਨਾਲੇ ਉਹ ਵੀ ਆਪਾਂ ਸੁਣਦੇ ਹੁੰਦੇ ਸੀ ਵੀ ਦੋ ਸ਼ੇਰ ਇਕੱਠੇ ਨੀ ਰਹਿੰਦੇ, ਸੱਤ ਸੱਤ ਇਕੱਠੇ ਬੈਠੇ ਹੁੰਦੇ। ਜਿਵੇਂ ਆਮ ਜਾਨਵਰ ਬੈਠੇ ਨੇ ਨਾ, ਭੇਡਾਂ ਬੱਕਰੀਆਂ, ਇਹ ਵੀ ਉਹ ਫਿਰਦੇ ਨੇ, ਪਰ ਹਨ ਹੋਰ ਨੀ ਉਹਨਾਂ ਨਾਲ ਕੋਈ ਜਾਨਵਰ, ਹੋਰ ਆਲੇ ਦੁਆਲੇ ਫਿਰਦੇ ਨੇ। ਜਾਨਵਰ ਹੁੰਦਾ ਅਗਿਆਨੀ, ਜੇ ਅਗਿਆਨ ਨਾ ਹੋਵੇ ਤਾਂ ਉਹਨਾਂ ਨੂੰ ਪਤਾ ਵੀ ਸਾਨੂੰ ਸ਼ੇਰ ਮਾਰ ਕੇ ਖਾ ਜਾਂਦਾ, ਉਹ ਭੱਜ ਜਾਣ, ਨਹੀਂ ਜਿਹਨੂੰ ਫੜ ਲੈਂਦੇ ਨੇ ਉਹਨੂੰ ਖਾ ਲੈਂਦੇ ਨੇ, ਬਾਕੀ ਉੱਥੇ ਫਿਰੀ ਜਾਂਦੇ। ਇਹ ਵੀ ਅਸੀਂ ਅੱਖੀ ਦੇਖਿਆ, ਸ਼ੇਰ ਨੂੰ ਵੀ ਇੱਕ ਜਾਨਵਰ ਖਾ ਜਾਂਦਾ ਜਿਹਨੂੰ ਬਾਘ ਕਹਿੰਦੇ, ਅਸੀਂ ਆਪ ਦੇਖਿਆ ਫੜਦਾ, ਸ਼ੇਰ ਢਾ ਲਿਆ ਉਹਨੇ ਦੇ। ਇਸ ਤਰ੍ਹਾਂ ਉਹਨਾਂ ਦਾ ਜਾਨਵਰਾਂ ਨੂੰ ਜਾਨਵਰ ਖਾਈ ਜਾਂਦੇ। ਹੁਣ ਸ਼ੇਰ ਜਾਨਵਰ ਡਰਦਾ ਨਹੀਂ, ਤਕੜਾ ਹੁੰਦਾ, ਮਾੜੇ ਮੋਟੇ ਨੂੰ ਖਾ ਲੈਂਦੇ ਜਿਹੜਾ ਜਾਂ ਬਚਾ ਹੋਵੇ ਜਾਂ ਬਿਮਾਰ ਹੋਵੇ। ਇਸ ਤਰ੍ਹਾਂ ਦਾ ਵੀ ਉਹ ਚਾਰ ਚਾਰ ਬੱਚੇ ਵੀ ਹੁੰਦੇ ਨੇ ਉਹਨਾਂ ਦੇ, ਕਿਉਂ ਚਿੜੀਆ ਘਰ ਚ ਉੱਥੇ ਰੱਖੇ ਹੋਏ ਨੇ, ਉਹ ਬੈਠੇ ਨੇ, ਸ਼ੇਰਨੀਆਂ ਕੋਲ ਹੀ ਬੱਚੇ ਬੈਠੇ ਨੇ। ਬਿੱਲੀ ਯਾਰ ਸ਼ੇਰ ਦਾ ਇੱਕ ਸਵਾਲ, ਅਸੀਂ ਜੰਗਲ ਦੇ ਵਿੱਚ ਫਿਰਦੇ ਦੇਖਦੇ ਨਿੱਕੇ ਨਿੱਕੇ ਬੱਚੇ ਨੇ ਜਾਂ ਬਿੱਲੀ ਦੇ ਆ ਜਾਣੇ ਬਰੂੜੇ ਫਿਰਦੇ ਨੇ, ਕਦੇ ਕਿਧਰੇ ਫੜਦੇ ਨੇ, ਕੰਨ ਫੜ ਲੈਂਦੇ ਨੇ, ਕਦੇ ਪੂਛ ਫੜ ਲੈਂਦੇ ਨੇ ਉਹਦੀ ਸ਼ੇਰ ਦੀ, ਕਹਿੰਦਾ ਤੁਸੀਂ ਉਹਦੇ ਬੱਚੇ ਹੁੰਦੇ ਨੇ। ਔਰ ਇਸ ਤਰ੍ਹਾਂ ਨਾਲ ਉਹ ਸ਼ੇਰਨੀ ਦੇ ਦੋ ਬੱਚੇ ਸਨ। ਉਹ ਬੈਠੀ ਜੀ ਬੇਪਰਵਾਹ ਜਾਨਵਰ ਹੁੰਦਾ ਹੈ, ਉੱਠ ਕੇ ਤੁਰ ਗਈ, ਕਿਨਾਰ ਤੁਰ ਗਿਆ, ਉੱਥੇ ਹੀ ਬੈਠਾ ਜਾ, ਸੌਂ ਗਿਆ। ਹੁਣ ਸ਼ੇਰ ਦੀ ਆ ਸੱਪ ਦੀ ਛਾਉਣੀ ਗਾੜੀ ਹੈ, ਇਹਨਾਂ ਦੀ ਰਾਸੀ ਇੱਕੋ ਹੈ। ਤਾਂ ਯਾਰੀ ਆਇਆ ਜੰਗਲ ਦੇ ਵਿੱਚ ਫਿਰਦਾ ਵੀ ਬੱਕਰੀਆਂ ਚਾਰਦਾ ਗਾਂ ਨੂੰ ਚਲਿਆ ਗਿਆ। ਉਹ ਬਚਾ ਬੈਠਾ, ਜਿਹੜਾ ਸ਼ੇਰ ਦਾ ਬੱਚਾ ਹੁੰਦਾ ਨਾ ਛੋਟਾ, ਉਹਦੇ ਜਿੱਤ ਨਹੀਂ ਹੁੰਦੀ, ਨਹੀਂ ਐਨ ਹੁੰਦਾ ਜਮਾ ਹੀ ਰੜਾ। ਜਿਹੜੇ ਕਤੂਰੇ ਨੇ ਉਹਨੇ ਤਾਂ ਜੱਤ ਹੁੰਦੀ ਹੈ ਨਾ ਜੰਮਦਿਆਂ 'ਤੇ, ਸ਼ੇਰ ਦੇ ਵਜੇ 'ਤੇ ਜੱਤ ਨਹੀਂ ਹੋਵੇਗੀ, ਉਹ ਬਾਅਦ ਆਉਂਦੀ ਆ ਫਿਰ ਜਾ ਕੇ। ਜਦੋਂ ਜਵਾਨ ਹੋਣਾ ਸ਼ੁਰੂ ਹੁੰਦਾ ਨਾ ਫਿਰ ਜੱਤ ਉਹਦੇ ਆਉਂਦੀ ਆ, ਹੁੰਦੀ ਆ ਸਾਰੇ ਸਰੀਰ 'ਤੇ, ਗਲ ਤੋਂ ਪਿੱਛੇ ਪਿੱਛੇ ਤਾਂ ਫਿਰ ਉਹ ਲਹਿ ਜਾਂਦੀ ਆ ਜਿਵੇਂ ਲੀੜਾ ਲਹਿੰਦਾ ਹੁੰਦਾ, ਉਹ ਗ੍ਰਹਿ ਨਿਕਲਿਆਂ ਦਾ ਰੜਾ ਉਹਦਾ। ਤੇ ਫਿਰ ਉਹ ਜਿਹੜੀ ਗਲ ਦੇ ਆਲੇ ਦੁਆਲੇ ਹੁੰਦੀ ਆ ਉਹ ਬਹੁਤ ਹੁੰਦੀ ਹੈ, ਜਦ ਉਹ ਰੋਮ ਦੇ ਵਿੱਚ ਫਿਰ ਜੱਤ ਨੂੰ ਖੜੀ ਕਰ ਦੇਣ, ਬਹੁਤ ਫਿਰ ਉੱਚੀ ਕਰ ਲੈਂਦਾ। ਉਹ ਯਾਰੀ ਨੇ ਚੱਕ ਲਿਆ ਬੱਚਾ। ਅਸੀਂ ਦੇਖਦੇ ਵਿਲਾਇਤ ਦੇ ਵਿੱਚ ਜਿਹਨਾਂ ਨੇ ਰੱਖਿਆ ਨੇ ਨਾ, ਉਹ ਜਿਹੜੇ ਅੰਗਰੇਜ਼ ਨੇ ਉਹ ਤਮਾਸ਼ਵੀਰ ਲੋਕ ਨੇ, ਪਰਵਾਸ ਨਹੀਂ ਆ ਉੱਥੇ ਜਮਾ ਹੀ, ਬਸ ਤਮਾਸ਼ਾ ਹੀ ਤਮਾਸ਼ਾ ਬਸ। ਉਹ ਫਿਰ ਉਹ ਚੱਕ ਲੈਂਦੇ ਨੇ, ਲੋਕ ਫੋਟੋਆਂ ਲੈਂਦੇ ਨੇ, ਉਹ ਇਹੋ ਜਿਹੇ ਤਮਾਸ਼ੇ ਜੇ ਕਰਦੇ ਨੇ। ਉਹ ਚੱਕ ਲੈਂਦਾ ਉਹਨੇ ਬੱਚਾ ਸ਼ੇਰ ਦਾ, ਤੇ ਪਿੰਡਾਂ ਦੇ ਵਿੱਚ ਫਿਰ ਬਾੜੇ ਜੇ ਬਣਾਏ ਹੁੰਦੇ ਨੇ ਝਿੰਗਾਂ ਦੇ, ਇੱਕ ਪਾਸੇ ਮੇਮਨਿਆਂ ਦਾ ਹੁੰਦਾ, ਇੱਕ ਪਾਸੇ ਭੇਡਾਂ ਦਾ ਹੁੰਦਾ, ਬੱਕਰੀਆਂ ਵੀ ਹੁੰਦੀਆਂ ਨੇ, ਮੇਮਨਿਆਂ ਲੈਣੇ ਇਕੱਠੇ ਹੁੰਦੇ ਨੇ ਇੱਕ ਪਾਸੇ। ਇਸ ਤਰ੍ਹਾਂ ਦੇ ਨਾਲ ਉਹ ਛੱਡਤਾ ਉਹਦੇ ਵਿੱਚ, ਬੱਚਾ ਨਿਕਾ ਸੀ ਬਹੁਤ, ਹੌਲੀ ਹੌਲੀ ਉਹ ਸਿਆਣਾ ਹੋਣ ਲੱਗ ਗਿਆ, ਉਹ ਭੁੱਲ ਗਿਆ ਆਪਣੇ ਆਪੇ। ਸ਼ੇਰ ਮਾਸ ਨਹੀਂ ਖਾਊਗਾ, ਮਾਸ ਖਾਂਦਾ ਹੈ ਘਾਹ ਨਹੀਂ ਖਾਂਦਾ। ਉਹ ਮੇਰੇ ਵੀ ਬੱਕਰੀਆਂ ਚੁੱਕਣ ਲੱਗ ਗਿਆ, ਫਿਰ ਨਾਲ ਘਾਹ ਖਾਣ ਲੱਗ ਗਿਆ, ਫਿਰਨ ਲੱਗ ਗਿਆ, ਫਿਰ ਬੱਕਰੀਆਂ ਭੇਡਾਂ ਨਾਲ ਫਿਰਨ ਲੱਗ ਗਿਆ। ਫਿਰਦਿਆਂ ਫਿਰਦਿਆਂ ਉਹ ਜਵਾਨ ਹੋ ਗਿਆ, ਉਵੇਂ ਹੀ ਮਾਂ ਮਾਂ ਕਰੇ ਜਿਵੇਂ ਬੱਕਰੀਆਂ ਭੇਡਾਂ ਕਰਦੀਆਂ। ਉਹ ਕੁਦਰਤੀ ਸ਼ੇਰ ਆ ਗਿਆ ਜੰਗਲ ਚ ਕਿਤੇ, ਜਿਹੜਾ ਬੱਕਰੀਆਂ ਜਾਣ ਵਾਲਾ ਸੀ ਕਿਤੇ ਪਰੇ ਹੋ ਗਿਆ। ਉਹ ਸ਼ੇਰ ਨੇ ਦੇਖਿਆ ਜਿਹੜਾ ਭਾਈ ਖੜਾ ਹੈ ਤਾਂ ਉਸਨੇ ਜਾ ਕੇ ਕੰਨੋਂ ਫੜ ਲਿਆ। ਹੁਣ ਉਸ ਨੂੰ ਸਮਝਾਉਂਦਾ, ਉਹ ਕਹਿੰਦਾ ਤੂੰ ਸ਼ੇਰ ਹੈ ਮੇਰਾ ਭਾਈ ਹੈ, ਕਹਿੰਦਾ ਨਹੀਂ ਮੈਂ ਤਾਂ ਭੇਡ ਹਾਂ। ਭੁੱਲ ਗਿਆ, ਇਵੇਂ ਆਪਾਂ ਭੁੱਲੇ ਹਾਂ, ਆਪਾਂ ਤਾਂ ਕਿਹਾ ਫਲਾਈ ਦਾ ਪੁੱਤਰ ਆ, ਮੇਰਾ ਤਾਂ ਦੁਨਿਆਵੀ ਪਿਤਾ ਜਿਹੜਾ ਉਹ MLA ਹੈ, ਆਪਾਂ ਇਹ ਵੀ ਕਦੇ ਕਿਹਾ ਹੈ ਐ ਪਿਤਾ ਐ ਡੈਡੀ ਮੈਂ ਤਾਂ ਰੂਹ ਹਾਂ, ਕਦੇ ਕਿਹਾ ਕਿਸੇ ਨੇ ਨਹੀਂ। ਮੈਂ ਤਾਂ ਤੇਰਾ ਕੋਈ ਪੁੱਛੇ ਵੀ ਤੇਰਾ ਪਿਤਾ ਕਹਿੰਦਾ ਫਲਾਨਾ ਅਫਸਰ ਹੈ, ਐਂ ਤਾਂ ਨਹੀਂ ਕਹਿੰਦਾ। ਜੇ ਪੁੱਛੇ ਵੀ ਕੋਈ ਕੋਈ ਤੇ ਰੂਹ ਹੈ, ਕਹਿੰਦਾ ਮੈਂ ਤਾਂ ਰੂਹ, ਮੈਂ ਤਾਂ ਫਲਾਨੇ ਦਾ ਪੁੱਤਰ, ਮੇਰੇ ਭੁਲੇਖਾ ਕਹਿੰਦੇ। ਕਰ ਉਹ ਸ਼ੇਰ ਬਹੁਤ ਉਹਨੂੰ ਸਮਝਾ ਰਿਹਾ, ਨਹੀਂ ਮੰਨੀ, ਕਹਿੰਦਾ ਮੈਂ ਤਾਂ ਬੱਕਰੀ ਆ ਭੇੜਾ, ਕਹਿੰਦਾ ਲਿਜਾ ਕੇ ਕਹਿੰਦਾ ਹੌਲੀ ਹੌਲੀ। ਫਿਰ ਉਸਨੇ ਖੂਹ ਤੇ ਲੈ ਗਿਆ, ਖੂਹ ਤੇ ਜਿਹੜੇ ਮਹਾਤਮਾ ਹੁੰਦੇ ਨੇ ਬ੍ਰਹਮ ਗਿਆਨੀ ਸ਼ੇਰ ਬਿਰਤੀ ਵਾਲੇ, ਬਿਰਤੀਆਂ ਬਹੁਤ ਨੇ। ਤਾਂ ਫਿਰ ਉਹ ਇਸ ਰੂਹ ਨੂੰ ਸ਼ਬਦ ਨਾਲ ਜੋੜਦੇ ਨੇ। ਕੋਈ ਜਿਹੜਾ ਰੂਹ ਦਾ ਅਸਲੀ ਸਰੂਪ ਹੈ ਨਾ ਆਤਮਾ, ਉਸ ਨੂੰ ਦਿਖਾਲਦੇ ਨੇ ਫਿਰ ਇਸ, ਫਿਰ ਇਹ ਸਰੀਰ ਨਾਲ ਉਹ ਸੰਬੰਧ ਛੱਡਦਾ। ਤਿੰਨ ਸਰੀਰ ਨੇ ਕਿਹੜਾ ਇੱਕੋ ਇੱਥੇ ਫਸੇ ਪਏ ਨੇ, ਵਿੱਚ ਇਹ ਫਸਿਆ ਹੋਇਆ। ਤਾਂ ਫਿਰ ਉਹ ਪਾਣੀ ਛੱਡ ਗਿਆ ਉੱਤੇ ਖੂਹ ਦੇ, ਤਾਂ ਥੱਲੇ ਵਿੱਚ ਆ ਕੇ ਕਹਿੰਦਾ ਮੇਰੀਆਂ ਲੱਤਾਂ 'ਚ ਖੜ ਤੂੰ। ਤੇ ਬੜਾ ਮੁਸ਼ਕਲ ਆ, ਗੁਰਬਾਣੀ ਨੇ ਬਹੁਤ ਜੀ ਵਾਸਤੇ ਸਮਝਾਇਆ, ਬਾਣੀ ਨੇ ਕਿਤੇ ਕਿਵੇਂ ਇਹ ਸਮਝਦਾ ਫੇਰ ਨਹੀਂ ਆ, ਬਸ ਇਤਨਾ ਗਿਆਨ ਦਾ ਪਰਦਾ ਸੂਰ ਹੋ ਗਿਆ। ਬੂਟਾ ਕਹਿੰਦਾ ਦੇਵਤਾ ਆਪਣੀ ਸ਼ਕਲ ਰਲਦੀ ਹੈ। ਜਿਹੜੇ ਬ੍ਰਹਮ ਗਿਆਨੀ ਮਹਾਤਮਾ ਜਿਹੜੇ ਗੁਰੂ ਲੋਕ ਨੇ ਜੀਵ ਦਾ ਆਤਮਾ ਨੂੰ ਦਿਖਾਲਦੇ ਨੇ ਵੀ ਦੇਖ ਹੁਣ ਤੂੰ ਸਰੀਰ ਤਾਂ ਨੀ ਹੈ, ਮਨੌਤ ਜਦ ਹਟੂਗੀ ਇਹਦੀ ਜਾਂ ਸਰੀਰ ਚੋਂ ਬਾਹਰ ਨਿਕਲੇਗਾ, ਜਦ ਆਤਮਾ ਦੇ ਦੇਸ਼ ਤੇ ਨੇੜੇ ਜਾਵੇਗਾ ਨਾ। ਜਿਵੇਂ ਆਪਾਂ ਕਿਸੇ ਸਥਾਨ ਤੇ ਨੂੰ ਜਾਈਏ ਤਾਂ ਫਿਰ ਉਸਦੇ ਉੱਚੇ ਉੱਚੇ ਜਿਹੜੇ ਬੁਰਜ ਆਪਾਂ ਨੂੰ ਦਿਖਣੇ ਸ਼ੁਰੂ ਹੋ ਜਾਂਦੇ। ਆਪਣਾ ਮਨ ਕਹਿੰਦਾ ਠੀਕ ਹੈ ਸਥਾਨ ਆ ਗਿਆ ਜਿੱਥੇ ਆਪਾਂ ਨੇ ਜਾਣਾ, ਕਹਿੰਦਾ ਆਪਣੀ ਸ਼ਕਲ ਮਿਲਦੀ ਹੈ। ਇਸ ਜੀਵ ਦੀ ਯਾਰ ਆਤਮਾ ਦੀ ਇੱਕੋ ਜਿਹੀ ਸ਼ਕਲ ਹੈ, ਇਹ ਵੀ ਨਿਰਾਕਾਰ ਹੈ ਉਹ ਵੀ ਨਿਰਾਕਾਰ ਹੈ। ਸਰੀਰ ਜੀਵ ਦਾ ਵੀ ਨਹੀਂ ਹੈ, ਸਰੀਰ ਆਤਮਾ ਦਾ ਵੀ ਨਹੀਂ ਹੈ। ਪੁੱਤਰ ਪੁੱਤਰ ਹੋਣ ਦੇ ਨਾਤੇ ਇੱਕੋ ਜਿਹੇ ਹੁੰਦੇ ਨੇ। ਇਸ ਤਰ੍ਹਾਂ ਦੇ ਨਾਲ ਫਿਰ ਹੌਲੀ ਹੌਲੀ ਉਸਨੇ ਦੇਖਿਆ, ਕਹਿੰਦਾ ਸ਼ਕਲ ਤਾਂ ਮਿਲਦੀ ਆਪਣੀ। ਫਿਰ ਕਹਿੰਦਾ ਨਾ ਮੈਂ ਹੁਣ ਬੋਲੂਗਾ। ਬਹੁਤ ਕਲਪਾਂ ਵਲ ਜਾਂਦੇ ਨੇ, ਸਰੂਪ ਦਾ ਬੋਧ ਹੁੰਦਾ ਨਹੀਂ ਹੈ। ਸਰੂਪ ਜੀਵ ਦਾ ਕੀ ਆ? ਆਤਮਾ, ਆਤਮਾ ਹੈ ਅੰਦਰੇ, ਇਸ ਨੂੰ ਸਰੂਪ ਕੋਈ ਬਾਹਰੋਂ ਨਹੀਂ ਮਿਲਣਾ ਹੈ। ਬਾਹਰ ਤਾਂ ਸਰਗੁਣ ਸਤਿਗੁਰੂ ਦਾ ਦਰਸ਼ਨ ਕਰ ਸਕਦਾ ਹੈ, ਇਹ ਤਾਂ ਸਰਗੁਣ ਹੈ ਜੀ। ਇਹ ਜਿਹੜੀ ਰੂਹ ਹੈ ਤਾਂ ਸਰਗੁਣ ਨਹੀਂ ਹੈ, ਇਹਦਾ ਤਾਂ ਸਰੂਪ ਹੈ ਨੀ ਕੋਈ। ਇਹਦਾ ਸਰੂਪ ਹੋਵੇ ਫਿਰ ਮਰ ਜਾਵੇ, ਫੂਕ ਦੇਣੇ ਨੂੰ। ਕੋਈ ਜੀਵ ਨੂੰ ਵੀ ਫੂਕਦਾ ਦੇਖਿਆ, ਸਰੀਰ ਨੂੰ ਫੂਕਦੇ ਨੇ। ਕੋਈ ਐਂ ਵੀ ਦੇਖਿਆ ਵੀ ਸਰੀਰ ਚੋਂ ਰੂਹ ਨਿਕਲਦੀ ਚਲੋ ਇਹਨੂੰ ਫੂਕ ਆਈਏ। ਕੋਈ ਐਸਾ ਵੀ ਜਨਾਜ਼ਾ ਦੇਖਿਆ ਤੁਸੀਂ ਜਾਂਦਾ ਨਹੀਂ? ਹਾਂ ਸਰੀਰ ਹੈ ਉਹਦੇ ਵਿੱਚ ਰਹਿੰਦਾ ਹੁੰਦਾ, ਘਰ ਹੈ ਇਹਦਾ, ਜਾਂ ਨਿਕਲ ਜੂਗਾ ਘਰ ਟਹਿਗਾ, ਆਪੇ ਇੱਟਾਂ ਚੱਕ ਕੇ ਗਲਾ ਪ੍ਰੈਸ਼ਰ ਦਿੰਦਾ ਵੀ ਹੋਰ ਪਾ ਲਾਂਗੇ, ਕੜੀਆਂ ਕੁੜੀਆਂ ਵੀ ਫੂਕ ਦਿੰਦਾ ਸਰ, ਨਵੀਆਂ ਪਾ ਦਿੰਦਾ। ਇਸੇ ਤਰ੍ਹਾਂ ਸਰੀਰ ਨੂੰ ਫੂਕਦੇ ਨੇ, ਰੂਹ ਨੂੰ ਨਹੀਂ ਕੋਈ ਫੂਕ ਸਕਦਾ, ਨਾ ਇਹ ਜਲਦੀ ਹੋਈ ਹੈ। ਕਦੇ ਪਰਮੇਸ਼ਰ ਵੀ ਕਿਸੇ ਨੇ ਇੱਧਰ ਉੱਧਰ ਜਾਂ ਹੋਰ ਕਿਸ ਹੁੰਦਾ ਦੇਖਿਆ ਪਰਮੇਸ਼ਰ ਨੂੰ? ਨਹੀਂ, ਉਹ ਤਾਂ ਇੱਕ ਰਸ ਹੈ, ਇਹ ਰੂਹ ਵੀ ਇੱਕੋ ਹੀ ਰਸ ਹੈ, ਪਰ ਇਹ ਵਿਛੜੀ ਹੋਈ ਹੈ ਹੁਣ ਪਰਮੇਸ਼ਰ ਨਾਲ। ਜਦ ਇਹ ਪਰਮੇਸ਼ਰ ਦੇ ਵਿੱਚ ਮਿਲ ਗਈ ਨਾ, ਬਸ ਫਿਰ ਨਹੀਂ ਇਹਦਾ ਇਹਦਾ ਆਪਾਂ ਹੀ ਗੁੰਮ ਹੋ ਜਾਣਾ, ਫਿਰ ਨਾਮ ਰੂਪ ਦੇ ਨਹੀਂ ਰਹਿਣਾ, ਫਿਰ ਉਹੀ ਰਹਿ ਨਿਰਾਕਾਰ ਹੈ। ਉਹਨਾਂ ਚਿਰ ਫਿਰਦਾ ਭੱਜਿਆ, ਕਹਿੰਦਾ ਮੈਂ ਬੋਲਾਂ ਹੁਣ, ਕਹਿੰਦਾ ਬੋਲਣਾ ਫਿਰ ਮਾੜੀ ਮੋਕਰ ਜੀ ਹੁੰਦੀ ਜਿਹੜੀ ਸ਼ੇਰਾਂ ਦੀ। ਜਿਹੜਾ ਸ਼ੇਰ ਸ਼ੇਰ ਜਾਨਵਰ ਹੈ ਬੋਲਦਾ ਤਾਂ ਮੂੰਹ ਕਰਕੇ ਨਹੀਂ ਬੋਲਦਾ, ਇਹ ਵੀ ਅਸੀਂ ਦੇਖਿਆ, ਤੇ ਧਰਤੀ ਨੂੰ ਮੂੰਹ ਲਾਉਂਦਾ ਫਿਰ ਇਹ ਬੋਲਦਾ। ਇਹਦੀ ਆਵਾਜ਼ ਦੇ ਵਿੱਚ ਇਤਨੀ ਤਾਕਤ ਆ, ਜਿਹੜਾ ਧਰਤੀ ਚ ਪਾਣੀ ਆ ਉਹਦੇ ਨਾਲ ਰਲ ਜਾਂਦੀ ਹੈ, ਫਿਰ ਅੱਗੇ ਨੂੰ ਜਾਂਦੀ ਹੈ। ਦੇਖਿਆ ਸੱਤ ਸੱਤ ਮੀਲ ਆਵਾਜ਼ ਸੁਣਦੀ ਹੈ ਸ਼ੇਰ ਦੀ ਜਾਂ ਬੋਲਦਾ ਹੁੰਦਾ ਜੰਗਲਾਂ ਦੇ ਵਿੱਚ। ਜਦ ਇਹ ਚਿੜੀਆ ਘਰ ਦੇ ਵਿੱਚ ਹੀ ਬੋਲਦਾ, ਉਹ ਤਾਂ ਫੜੇ ਹੁੰਦੇ ਨੇ ਵਿਚਾਰੇ ਥੱਕੇ ਹੋਏ, ਪਿੰਜਰੇ ਉਹਨਾਂ ਦੇ ਨਿਕਲੇ, ਪਰ ਬੋਲਦੇ ਉਹ ਵੀ ਨੇ। ਤੇ ਜਿਹੜਾ ਸ਼ੇਰ ਜੰਗਲ ਚ ਹੁੰਦਾ ਨਾ, ਉਹ ਫਿਰ ਬੋਲਦਾ ਬੇਪਰਵਾਹੀ ਨਾਲ, ਇਸ ਤਰ੍ਹਾਂ ਦਾ ਹੁੰਦਾ। ਤਾਂ ਉਸਨੇ ਬੋਕਰ ਮਾਰੀ, ਖੂਹ ਫਟਣ ਫਟਣ ਵਾਲਾ ਫਰਕ। ਉਹ ਕਹਿੰਦਾ ਤੂੰ ਬੋਲ, ਪਹਿਲਾਂ ਤਾਂ ਮਾਂ ਮਾਂ ਕਰਦਾ ਸੀ, ਹੁਣ ਉਸਨੇ ਆਪਣੇ ਭਾਈ ਨੂੰ ਬੋਲਦਾ ਦੇਖ ਲਿਆ, ਤਾਂ ਫਿਰ ਉਹ ਵੀ ਬੋਲਿਆ। ਉਹਨੇ ਬੋਲ ਤਾਂ ਪਹਿਲਾਂ ਵੀ ਅੰਦਰ ਹੀ ਸੀ, ਉਹ ਬੋਲ ਤਾਂ ਉਹਦੇ ਅੰਦਰ ਹੀ ਸੀ ਪਹਿਲਾਂ ਵੀ, ਉਹ ਭੁੱਲ ਗਿਆ ਸੀ ਸੰਗਤ ਕਰਕੇ। ਜਿਹੜੀ ਆਵਾਜ਼ ਹੈ ਨਾ ਆਤਮਾ ਦੀ, ਉਹੀ ਜੀਵ ਦੀ ਆਵਾਜ਼ ਹੈ, ਹੁਣ ਭੁੱਲਿਆ ਹੋਇਆ। ਜਦ ਇਸ ਦਾ ਭੁਲੇਖਾ ਦੂਰ ਹੋ ਗਿਆ, ਆਤਮਾ ਦੀ ਆ ਜੀਵ ਦੀ ਇੱਕ ਆਵਾਜ਼ ਹੋ ਜੂਗੀ। ਆਤਮਾ ਦੀ ਆਵਾਜ਼ ਕੀ ਹੈ? ਆਤਮਾ ਦੀ ਆਵਾਜ਼ ਹੈ ਸਾਰਿਆਂ ਦੇ ਵਿੱਚ ਪਰਮੇਸ਼ਰ ਬੋਲਦਾ ਗਿਆ। ਤਾਂ ਫਿਰ ਜਦ ਆਤਮਾ ਨਾਲ ਮਿਲ ਜਾਵੇਗੀ ਰੂਹ, ਇਹਦੀ ਵੀ ਆਵਾਜ਼ ਉਹੀ ਹੋ ਜਾਵੇਗੀ। ਤੇ ਵੀ ਸਾਰੇ ਫਿਰ ਆਤਮਾ ਹੀ ਦੇਖਣਾ ਸ਼ੁਰੂ ਕਰ ਦੇ। ਜਿੰਨਾ ਚਿਰ ਸਰੀਰ ਦੇ ਵਿੱਚ ਆ ਉਨਾ ਚਿਰ, ਜਾਂ ਸਰੀਰ ਚੋਂ ਨਿਕਲ ਗਈ ਫਿਰ ਜਿਹੜਾ ਉਹ ਪਰਮਾਤਮਾ ਨਾ ਸਾਰੇ ਉਹਦੇ ਚ ਭੇਦ ਹੋਊਗੀ। ਇਹ ਜਿਸ ਤਰ੍ਹਾਂ ਇੱਕ ਹੁੰਦਾ ਮਠ ਆਕਾਸ਼, ਇੱਕ ਹੁੰਦਾ ਘਾਟ ਆਕਾਸ਼, ਇਸ ਤਰ੍ਹਾਂ ਦਾ ਆਉਂਦਾ ਇਹ ਉਹਦਾ ਫਿਰ ਕਿਸੇ ਪਰਦੇ ਦੇ ਵਿੱਚ ਆ ਜਾਣਾ ਉਸਨੂੰ ਘੱਟ ਜਾਂ ਮਠ ਆਕਾਸ਼ ਕਹਿੰਦੇ। ਹੁਣ ਜਿੱਥੇ ਆਪਾਂ ਬੈਠੇ ਹਾਂ ਇੱਥੇ ਖੁੱਲਾ ਅਸਮਾਨ ਦੀਦਾ ਉੱਤੇ, ਜੇ ਇੱਥੇ ਮਕਾਨ ਬਣਾ ਦਈਏ ਆਹ ਜਿਹੜਾ ਆਕਾਸ਼ ਹੈ ਇਹਨੇ ਕਿਤੇ ਨੀ ਜਾਣਾ ਵੀ ਕੰਧਾਂ ਬਣ ਗਈਆਂ ਮੈਂ ਇੱਥੋਂ ਨਿਕਲ ਜਾ, ਹੁਣ ਨਿਕਲ ਜੂਗਾ ਇਹ ਨਹੀਂ, ਇਹਨੇ ਨੀ ਨਿਕਲਣਾ, ਕੰਧਾਂ ਦਾ ਪਰਦਾ ਹੋ ਜਾਏਗਾ, ਉਹਦਾ ਨਾਮ ਤੇ ਰੂਪ ਬਣ ਜਾਵੇਗਾ। ਕੀ ਬਣ ਜਾਵੇਗਾ? ਮਠ ਕਹਿੰਦੇ ਨੇ ਮਕਾਨ ਨੂੰ, ਆਕਾਸ਼ ਆ ਜਿਹੜਾ ਖੜਾ ਹੀ ਆ ਪਹਿਲੇ ਹੀ। ਇਸੇ ਤਰ੍ਹਾਂ ਹੀ ਉਹ ਜਿਹੜਾ ਨਿਰਾਕਾਰ ਆਤਮਾ ਉਹ ਹਮੇਸ਼ਾ ਹੀ ਹੈ। ਇਹ ਜਿਹੜਾ ਜੀਵ ਹੈ ਮਠ, ਇਹ ਸਰੀਰ ਦੇ ਵਿੱਚ ਆ ਗਿਆ, ਸਰੀਰ ਖੱਪਰ ਨੇ ਇਸ ਨੂੰ ਆਪਣੇ ਵਿੱਚ ਲੈ ਲਿਆ। ਜਦ ਸਰੀਰ ਦਾ ਖੱਪਰ ਟੁੱਟ ਜਾਵੇਗਾ ਫਿਰ ਇਹ ਕਿੱਥੇ ਨੂੰ ਜਾਵੇਗਾ? ਜਾਂ ਘੜੇ ਦਾ ਖੱਪਰ ਟੁੱਟ ਗਿਆ, ਉਹ ਜਿਹੜਾ ਵਿੱਚ ਆਕਾਸ਼ ਹੈ ਘੜੇ ਦੇ, ਉਹ ਕਿੱਥੇ ਨੂੰ ਜਾਵੇਗਾ? ਕਿੱਥੇ ਨੂੰ ਜਾਵੇਗਾ? ਮਹਾਕਾਸ਼ ਲਾਇਆ ਹੋ ਜਾਵੇਗਾ। ਉਹ ਪਹਿਲਾਂ ਕਿਤੋਂ ਦੂਰੋਂ ਆ ਕੇ ਨੀ ਘੜੇ ਚ ਬਣਿਆ? ਨਹੀਂ, ਉੱਥੇ ਜਿੱਥੇ ਘੜੇ ਦਾ ਖੱਪਰ ਬਣਿਆ ਨਾ ਉੱਥੇ ਉਹ ਵਿੱਚ ਆ ਗਿਆ। ਤੁਸੀਂ ਘੜੇ ਨੂੰ ਲਈ ਫਿਰੀ ਜਾਓ, ਆਕਾਸ਼ ਵਿੱਚ ਹੀ ਫਿਰੀ ਜਾਊਗਾ, ਕਿਤੇ ਲੈ ਜਾਓ। ਜੇ ਕੱਢਣਾ ਚਾਹੋ ਨਹੀਂ ਨਿਕਲਣਾ, ਜੇ ਤੁਸੀਂ ਕਹੋ ਇਹਨੂੰ ਕੱਢ ਦਈਏ ਬਾਹਰ, ਕੋਈ ਜਥਨ ਨਹੀਂ ਉਸਨੂੰ ਬਾਹਰ ਕੱਢਣ ਦਾ। ਉਹ ਜਦ ਉਹ ਖੱਪਰ ਟੁੱਟੇਗਾ ਫਿਰ ਆਪੇ ਹੀ ਨਿਕਲ ਜਾ, ਫਿਰ ਨਿਕਲ ਕੇ ਵੀ ਉਹ ਇਹ ਨਹੀਂ ਦਿਸਣਾ ਵੀ ਆਹ ਘੜੇ ਦਾ ਜਿਹੜਾ ਆਕਾਸ਼ ਆ ਅੱਧ ਖੜਾ, ਇਹ ਵੀ ਨਹੀਂ ਉਹਦੇ ਚ ਰਹਿਣਾ। ਉਹ ਇਸ ਤਰ੍ਹਾਂ ਦੇ ਨਾਲ ਉਹਨੇ ਫਿਰ ਮੁੱਕ ਮਾਰੀ, ਬੱਚੇ ਨੇ ਵੀ ਮਾਰਨੀ ਹੋਈ ਸੀ, ਤਾਂ ਫਿਰ ਕਹਿੰਦਾ ਜਾਵਣ ਬੁੱਕਣੀਆਂ ਦੇ ਵਿੱਚ ਚਲਿਆ। ਉਹਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ ਬਈ ਮੈਂ ਸ਼ੇਰ, ਆਪਣਾ ਜਿਹੜੀ ਰੂਹ ਹੈ ਮੈਂ। ਜਦ ਇਹ ਗੁਰੂ ਵਾਲਾ ਬਣ ਕੇ ਨਾਮ ਨਾਲ ਜੁੜ ਕੇ ਆਤਮਾ ਦੇ ਵਿੱਚ ਚਲਿਆ ਜਾਵੇਗਾ, ਇਹਨੂੰ ਆਪਣੇ ਸਰੂਪ ਦਾ ਬੋਧ ਹੋ ਜਾਵੇਗਾ ਬਈ ਮੈਂ ਜੀਵ ਨਹੀਂ ਸੀ, ਇਹ ਤਾਂ ਮੇਰਾ ਭੁਲੇਖਾ ਹੈ, ਇਹਦਾ ਸਰੀਰ ਦੇ ਸੰਬੰਧ ਕਰਕੇ ਮੈਨੂੰ ਗੱਲ ਪਸਣ ਲੱਗ ਗਈ, ਮੈਂ ਤਾਂ ਆਤਮਾ। ਔਰ ਇਸ ਤਰ੍ਹਾਂ ਨਾਲ ਦੱਸਿਆ, ਔਰ ਜਿਹੜਾ ਇਹ ਰੂਹ ਹੈ ਇਹ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਹੌਲੀ 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 ਜਦ ਇਹ ਜਾਗਦਿਆਂ ਪੁਰਸ਼ਾਂ ਦੀ ਸਾਰੀ ਦੁਨੀਆਂ ਸੁੱਤੀ ਪਈ ਹੈ, ਜਾਗਦਾ ਕੌਣ ਹੈ? ਬ੍ਰਹਮ ਗਿਆਨੀ ਜਾਗਦਾ ਕੌਣ ਹੈ? ਤੁਰਿਆ ਪਦ ਜਿਹਨੂੰ ਆਤਮਾ ਦੇ। ਔਰ ਇਸ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਪ੍ਰਸੰਗ ਹੈ ਇਹ ਹੈ, ਚਾਰ ਯੁੱਗ ਨੇ ਆਪੋ ਆਪਣੇ ਯੁੱਗਾਂ ਦੇ, ਵਿਹਾਰ ਵੀ ਹੁੰਦੇ ਨੇ, ਸਾਧਨ ਵੀ ਹੁੰਦੇ ਨੇ ਤੇ ਕਰਮ ਧਰਮ ਵੀ ਹੁੰਦੇ ਨੇ। ਸਤਯੁਗ ਦਾ ਧਰਮ ਹੋਰ ਸੀ, ਤ੍ਰੇਤੇ ਦਾ ਹੋਰ ਸੀ, ਦੁਆਪਰ ਦਾ ਹੋਰ ਸੀ, ਕਲਯੁਗ ਦਾ ਹੋਰ ਹੈ। ਹੁਣ ਉਹ ਕ੍ਰਿਸ਼ਨ ਭਗਵਾਨ ਜੀ ਹੋਏ ਨੇ ਦੁਆਪਰ ਯੁੱਗ ਦੇ ਅਵਤਾਰ, ਉਹ ਸੀ ਤਰਕਾਲੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਕਲਯੁਗ ਆ ਗਿਆ। ਹੁਣ ਉਹਨਾਂ ਨੇ ਵੀ ਕਲਯੁਗ ਦੇ ਲੱਛਣ ਦੱਸੇ ਨੇ। ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਟਾਈਮ ਦੇ ਵਿੱਚ ਸੰਬੰਧੀਆਂ ਚ ਮਾਮਾ ਜੀ ਲੱਗਦੇ ਸਨ, ਉਹਨਾਂ ਨੇ ਵੀ ਕੁਛ ਪਿਛਲਾ ਲਿਖਿਆ ਆਪਣੀਆਂ ਬਾਰਾਂ ਦੇ ਵਿੱਚ। ਕਲ ਹੋਈ ਕੁੱਤੇ ਮੂਹੀ ਖਾਜ ਵਾ ਮਰਦਾਰ ਗਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਕਲਯੁਗ ਦਾ ਦੱਸਿਆ ਬੜੋ ਪ੍ਰੇਰ ਦੇ ਨਾਲ।
ਉਲਟੀ ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ।
ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਮ ਦੇ ਵਾੜ ਖੇਤ ਨੂੰ ਖਾਵੇ ਕਮਾਮ ਦੇ ਰਾਜੇ ਪਾਪ ਕਮਾਮ ਦੇ ਪਾਪ ਕਮਾਮ ਦੇ ਵੋਟਾਂ ਨਹੀਂ ਰਾਜ ਵੋਟਾਂ ਕਿੱਥੇ ਹੁੰਦੀਆਂ
ਔਰ ਇਸ ਤਰ੍ਹਾਂ ਕਹਿੰਦੇ ਜਿਹੜਾ ਪਰਮੇਸ਼ੁਰ ਦੀ ਬੰਦਗੀ ਨਾਮ ਜੀ ਨੂੰ ਕਹਿੰਦੇ ਹੁਣ ਜਲ ਧਾਰਿਆਂ ਨਾਲ ਹੀ ਕੁਛ ਬਣੇਗਾ, ਪਿੰਡਾਂ ਠਾਰਿਆਂ ਕੁਛ ਨੀ ਬਣੇਗਾ, ਬਰੰਗ ਸਾਧਨ ਨਾਲ ਹੀ ਕੁਛ ਬਣੇਗਾ ਕਲਯੁਗ ਦੇ ਵਿੱਚ। ਪਿਛਲੇ ਲੋਕ ਬਰੰਗ ਸਾਧਨ ਕਰਦੇ ਹੁੰਦੇ ਸੀ, ਉਹਦੀ ਬਾਤ ਗੁਰੂ ਸਾਹਿਬ ਨੇ ਲਿਖਿਆ ਬਰਮੀ ਮਾਰੀ, ਸਰੀਰ ਬਰਮੀ ਹੈ, ਇਹ ਤੇ ਪਾਣੀ ਜਾਓ ਕੀ ਬਣ ਜੂਗਾ, ਮਨ ਤਾਂ ਅੰਦਰ ਬੈਠਾ, ਜਿਹੜਾ ਆਪਣਾ ਫੁਰਨਾ ਉਸਨੂੰ ਮਨ ਕਹਿੰਦੇ ਆਪ, ਆਪਣਾ ਜਨਮ ਸਭ ਨਾਲ ਕਰੇਗਾ ਵਰਨਾ ਜਿਹੜੇ ਬਰੰਗ ਸਾਧਨ ਸਾਰੇ ਕਲਯੁਗ ਦੇ ਬੇਅਰਥ ਨੇ। ਫੜੋ ਫਿਰ ਇਹਨਾਂ ਨੇ ਦੱਸਿਆ ਹੱਡਾਂ ਚ ਪ੍ਰਾਣ ਹੁੰਦੇ ਸੀ, ਅੱਜ ਕੱਲ ਅੰਨ ਚ ਪ੍ਰਾਣ ਨੇ। ਤੁਸੀਂ ਦੱਸਦੇ ਅੰਨ ਨਾ ਖਾਓ, ਸਰੀਰ ਉੱਠ ਨਹੀਂ ਸਕਦਾ ਮੰਜੇ ਤੋਂ। ਉਹ ਦੇਖ ਲੋ ਹੱਡਾਂ ਚ ਪ੍ਰਾਣ ਹੁੰਦੇ ਸੀ, ਬਾਲਮੀਕ ਜੀ ਜਾਂ ਪੁਰਾਣਾ ਜਾਮੀ ਸੰਤੋਖ ਦਾਸ ਜੋਗੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਦੇ ਸਹੂਲਤ ਵਾਸਤੇ ਤਲਾਸ਼ ਸ਼ੁਰੂ ਕਰੇ, ਰਾਮਦਾਸ ਸਰੋਵਰ ਦੀ ਖੁਦਾਈ ਸ਼ੁਰੂ ਹੋ ਗਈ। ਗੁਰੂ ਤ੍ਰੇਤੇ ਯੁੱਗ ਦਾ ਬੈਠਾ ਸੀ ਜੋਗੀ, ਤ੍ਰੇਤੇ ਯੁੱਗ ਦਾ ਇਹ ਜਿਹੜੀ ਉਮਰ ਆ ਇਹ ਸਵਾਸਾਂ ਤੇ ਮੁਨਸਰ ਹੈ। ਸਵਾਸ ਮੁੱਕ ਜਾਣਗੇ ਤੇ ਜੀਵ ਆਤਮਾ ਨਿਕਲ ਜੂਗਾ, ਇਹ ਖਾਲੀ। ਜੇ ਸਾਹ ਨਾ ਆਉਣ ਉਮਰ ਵੱਧ ਜਾਏਗੀ, ਪਰ ਜਿਹੜਾ ਬਣ ਗਿਆ ਨੀ ਉਹ ਉਮਰ ਨਹੀਂ ਵਧਾਉਂਦਾ। ਉਹ ਤਾਂ ਇਹੋ ਸਮਝਦਾ ਵੀ ਮੇਰਾ ਜਿਹੜਾ ਅਵਤਾਰ ਜੋ ਹੈ ਰਾਸ ਹੋ ਜਾਵੇ, ਫੇਰ ਮੈਂ ਨਿਰਾਕਾਰ ਵਾਹਿਗੁਰੂ ਚ ਭੇਦ ਹੋ ਜਾਵਾਂ। ਕਬੀਰ ਸਾਹਿਬ ਜੀ ਨੇ ਲਿਖਿਆ ਨਾ, ਕਬੀਰ ਮੋਹ ਮਰਨੇ ਕਾ ਚਾਉ ਹੈ, ਜਾਂ ਲਿਖਿਆ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ। ਉਸ ਨੇ ਇਹ ਅੱਖਰ ਲਿਖੇ ਕਿਉਂ ਨੇ? ਉਹਦੀ ਜਿਹੜੀ ਸੁਰਤ ਜੀਵ ਆਤਮਾ ਦੇ ਸਮੇਤ ਨਿਰਾਕਾਰ ਵਾਹਿਗੁਰੂ ਜੀ ਨੂੰ ਲਾਏ ਹੋ ਗਈ ਸੀ। ਉਹ ਕਹਿੰਦੇ ਵੀ ਅੱਖਰ ਲੜ ਜਾ ਧੋਣਾ ਪੈਂਦਾ, ਇਹਨੂੰ ਵੀ ਛੱਡ ਕੇ ਪਰਾਂ ਹੋਈਏ ਪੜ੍ਹੋ ਪ੍ਰੇਰਣਾ। ਇਹ ਤਾਂ ਬਹੁਤ ਉੱਚੀ ਅਵਸਥਾ ਮਹਾਂਪੁਰਸ਼ਾਂ ਦੀ ਹੁੰਦੀ ਹੈ। ਮਹਾਰਾਜ ਨੇ ਕਹੀ ਸੀ ਇਹ ਗੱਲ, ਆਪਣੇ ਮਹਾਰਾਜ ਨੇ ਬਹੁਤ ਕਹਿੰਦੇ ਸਨ।
ਸਾਰਾ ਮੇਰੇ ਮਨ ਆਨੰਦ ਹੈ, ਪਿਆਰਿਓ ਮੇਰੇ ਮਨ ਆਨੰਦ ਹੈ ਜਿਹੜੀ ਮੌਤ। ਪਿਆਰਿਓ ਮੇਰੇ ਮਨ ਆਨੰਦ ਹੈ।
ਜਿਹੜਾ ਆਤਮ ਗਿਆਨੀ ਹੈ, ਆਤਮ ਦਰਸ਼ੀ ਹੈ, ਆਤਮ ਭੇਜੀ ਹੈ ਜਿਹੜਾ, ਉਹ ਕਿਉਂ ਉਡੀਕਦਾ ਇਸ ਨੂੰ? ਇੱਥੇ ਹੁਣ ਵਿਚਾਰ ਦੇ ਵਿੱਚ ਫਰਕ ਹੈ। ਆਪਣੀ ਜਿਹੜੀ ਵਿਚਾਰ ਹੈ, ਆਪਣੇ ਆਪ ਨੂੰ ਸਰੀਰ ਮੰਨਦੀ ਹੈ, ਉਹਨਾਂ ਆਤਮਦਰਸ਼ੀਆਂ ਦੀ ਵਿਚਾਰ ਆਤਮਾ ਮੰਨਦੀ ਹੁੰਦੀ। ਫਿਰ ਜਿਹੜਾ ਸਰੀਰ ਆ, ਇਹ ਭਾਰ ਰੂਪ ਭਾਸਣ ਲੱਗ ਜਾਂਦਾ। ਆਪਾਂ ਨੂੰ ਤਾਂ ਸੁੱਖ ਸਰੂਪ ਭਾਸਦਾ ਨਾ, ਜਦੋਂ ਕਿਵੇਂ ਇਹਨੂੰ ਦਿਨ ਰਾਤ ਲੱਗੇ ਰਹਿੰਦੇ ਖਾਣ ਦੱਸਦੇ ਨੇ, ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪਰ ਉਹ ਬਿਨਾਂ ਦਿਨ ਰਾਤ ਖਾਈ ਜਾਂਦੇ ਆ। Yeah. ਬੰਦਾ ਸਰੀਰ ਤੋਂ ਜਿਹੜਾ ਕੰਮ ਲੈਣਾ ਨਾ, ਇਹ ਤੋਂ ਕੀ ਕੰਮ ਲੈਣਾ? ਆਤਮਾ ਪ੍ਰਾਪਤ ਕਰਨੀ ਹੈ। ਜਦ ਆਤਮਾ ਪ੍ਰਾਪਤ ਹੋ ਗਈ, ਸਰੀਰ ਨਾਲ ਸੰਬੰਧ ਟੁੱਟ ਗਿਆ। ਬਸ ਜਦ ਸਰੀਰ ਨਾਲ ਸੰਬੰਧ ਹੀ ਨਹੀਂ, ਫਿਰ ਉਸ ਨੂੰ ਕਾਸ ਨੂੰ ਰੱਖਣਾ। ਜਿਹੜੀ ਵਸਤੂ ਸੀ ਉਹ ਤਾਂ ਪ੍ਰਾਪਤ ਹੋ ਗਈ, ਜਿਹੜੀ ਸਰੀਰ ਦੇ ਸੰਬੰਧ ਕਰਕੇ ਪ੍ਰਾਪਤ ਕਰਨੀ ਸੀ ਉਹਨਾਂ ਚ ਇਹਦੇ ਦੀ ਸੰਭਾਲ ਸੀ। ਜਿਸ ਤਰ੍ਹਾਂ ਸੰਗਤਰਾ ਹੁੰਦਾ, ਆਪਾਂ ਕਿੰਨਾ ਚਿਰ ਸਾਂਭ ਕੇ ਰੱਖ ਗਿਆ, ਜਿੰਨਾ ਚਿਰ ਉਹਦੇ ਅੰਦਰ ਫਾੜੀਆਂ ਚ ਰਸਾ, ਜਾਂ ਤਾਂ ਮਸ਼ੀਨ ਤਾਂ ਹੀ ਰਸਾ ਕੱਢ ਕੇ ਗਲਾਸ ਚ ਪਾ ਕੇ ਪੀ ਲਓਗੇ, ਉਹ ਫੂਕਟ ਨੂੰ ਵੀ ਫਿਰ ਲੜ ਬੰਨੀ ਫਿਰੋਗੇ, ਉਹਨੂੰ ਕਿੱਥੇ ਦਿੱਤੋਗੇ? ਤੁਸੀਂ ਤਾਂ ਦੇਖਣੇ ਨੀ ਉਹਦੇ ਗਲੀ ਨੂੰ ਕਿੱਥੇ ਪਿਆ ਹੋ। ਔਰ ਇਸ ਤਰ੍ਹਾਂ ਜਿਹੜੇ ਇਹ ਬ੍ਰਹਮ ਗਿਆਨੀ ਮਹਾਤਮਾ ਹੁੰਦੇ ਨੇ ਆਤਮਦਰਸ਼ੀ, ਉਹਨਾਂ ਨੇ ਇਹ ਗੱਲ ਕਹੀ ਆ। ਕਬੀਰ ਸਾਹਿਬ ਜੀ ਨੇ ਉਹ ਆਤਮਦਰਸ਼ੀ ਹੋ ਗਿਆ ਰਾਮਾਨੰਦ ਜੀ ਦੀ ਸੰਗਤ ਕਰਕੇ। ਆਹ ਦੁਨੀਆਂ ਕਹਿੰਦੇ ਜਿਹੜੀ ਰੋਂਦੀ ਫਿਰਦੀ ਹੈ ਵੀ ਮਰਨਾ ਜਾਵਾਂ, ਕਹਿੰਦੇ ਮੈਂ ਤਾਂ ਚਾਹ ਨਾ ਅੜੀਕਦਾ। ਉਹ ਜਿਹੜਾ ਸਰੀਰ ਤੇ ਕੰਮ ਲੈਣਾ ਸੀ ਉਸਨੇ ਲੈ ਲਿਆ, ਉਹ ਤਾਂ ਭਾਰ ਰੂਪ ਹੋ ਗਿਆ। ਫਿਰ ਆਪਾਂ ਨੂੰ ਤਾਂ ਸੁਖ ਸਰੂਪ ਭਾਸ ਲੈਣਾ। ਹੁਣ ਤੁਸੀਂ ਕਹਿੰਦੇ ਮਹਾਤਮਾ ਨੂੰ ਪੁੱਛ ਕੇ ਦੇਖੋ, ਕਿਸੇ ਬ੍ਰਹਮ ਗਿਆਨੀ ਸਿੱਖ ਨੂੰ ਪੁੱਛ ਕੇ ਦੇਖੋ। ਮਹਾਰਾਜ ਜੀ ਜਾਂ ਮੁੱਠੀ ਜਾਪੀ ਕਰਦੇ ਹੁੰਦੇ ਸਾ ਕਿਤੇ ਕਿਤੇ, ਫਿਰ ਇਹ ਜੇ ਬੱਚੇ ਨੂੰ ਮਿਲਾ ਸ਼ੁਰੂ ਕਰਦੇ ਸੀ, ਕਹਿੰਦੇ ਵੀ ਹੁਣ ਦੱਸੋ ਤੁਹਾਨੂੰ ਆ ਸਰੀਰ ਸੁਖ ਸਰੂਪ ਭਾਸਦਾ? ਮਹਾਂ ਜੀ ਹਾਂ, ਸਾਨੂੰ ਸਾਡਾ ਤਾਂ ਮੂੰਹ ਹੈ ਇਹਦੇ ਨਾਲ, ਕਹਿੰਦੇ ਸਾਨੂੰ ਤਾਂ ਇਹੋ ਭਾਸਦਾ। ਕਿਸ ਤਰ੍ਹਾਂ? ਕਹਿੰਦੇ ਕਿਸੇ ਬੀਕਾਨੇਰ ਦੇ ਇਲਾਕੇ ਚ ਤਿੰਨ ਮਣ ਦੀ ਪੰਡ ਚੱਕੀ ਹੋਵੇ, ਸਿਰ ਤੇ ਨੰਗਾ ਤੋਂ ਪੈਰਾਂ ਤੋਂ ਨੰਗਾ, ਧੁੱਪ ਪੈਂਦੀ ਹੋਵੇ, ਰੇਤਾ ਤਪਦਾ ਹੋਵੇ, ਤੇ ਉਹ ਫਿਰ ਚੱਕੀ ਆਉਂਦਾ ਹੋਵੇ, ਉਹਦਾ ਫੁਰਨਾ ਕੀ ਹੋਊਗਾ ਦੱਸੋ? ਕਹਿੰਦੇ ਹੁਣ ਅਸੀਂ ਕੀ ਦੱਸਣਾ ਗਿਆਨੀਆਂ ਨੇ? ਕਹਿੰਦੇ ਉਹਦਾ ਫੁਰਨਾ ਇਹ ਹੋਵੇਗਾ ਵੀ ਛੋ ਆਵੇ, ਪੰਡ ਸਿੱਟ ਕੇ ਦਮ ਲੈ ਲਵੇ। ਕਹਿੰਦੇ ਇਸੇ ਤਰ੍ਹਾਂ ਹੀ ਆ ਜਿਹੜਾ ਸਰੀਰ ਹੈ, ਮਨ ਦੀ ਪੰਡ ਹੈ, ਜਿਹੜਾ ਸਾਡਾ ਸਰੂਪ ਹੈ ਨਾ ਆਤਮਾ, ਉਹ ਚੱਕੀ ਫਿਰਦਾ ਇਹਨੂੰ। ਲੋਕ ਤਾਂ ਵਿਆਹ ਨੂੰ ਉਡੀਕਦੇ ਨੇ ਨਾ, ਸਾਲ ਭਰ ਹੁੰਦਾ ਵਿਆਹ ਚ, ਪਹਿਲਾਂ ਹੀ ਦੇਖ ਲੋ ਕੀ ਕੁਛ ਕਰਨ ਲੱਗ ਜਾਂਦੇ ਵਿਆਹ ਦੀ ਤਿਆਰੀ, ਜਾਣੀ ਖੁਸ਼ੀ ਜੀ ਪੈਦਾ ਹੋ ਜਾਂਦੀ ਹੈ ਵਿਆਹ ਵਿਆਹ। ਕਹਿੰਦੇ ਸਾਨੂੰ ਉਹਨਾਂ ਨੂੰ ਤਾਂ ਇੱਕ ਗੁਣਾ ਚਾ, ਸਾਨੂੰ ਦਸ ਗੁਣਾ ਚਾ, ਵੀ ਕਦ ਸਾਡੀ ਉਹ ਟਾਈਮ ਆਵੇ ਜਾਦੇ ਪੰਡ ਨੂੰ ਸਿੱਟੀਏ ਸੀ। ਪਰ ਦੱਸੋ ਹੁਣ ਮੁਕਾਬਲਾ ਕਰਕੇ ਦੇਖੋ। ਔਰ ਇਸ ਤਰ੍ਹਾਂ ਦਾ ਦੱਸਿਆ ਵੀ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਪਿਆਰ ਫਿਰ ਸਰੀਰ ਨਾਲ ਹੀ ਹੁੰਦਾ, ਬਸ ਆਤਮਾ ਨਾਲ ਹੁੰਦਾ। ਉਹਨਾਂ ਚਾਹੁੰਦੇ ਨੇ ਕੱਲ ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ ਵੀ ਇਹਦੇ ਚੋਂ ਨਿਕਲੀਏ, ਨਿਰਾਕਾਰ ਵਾਹਿਗੁਰੂ ਚ ਮਿਲਿਆ ਜੀ, ਇਹਦਾ ਨਹੀਂ ਫਿਰ ਇਹਦਾ ਸਭ ਕੁਛ ਕਰਨਾ ਹੀ ਪੈਂਦਾ। ਜਿਵੇਂ ਬਾਬਾ ਕਰਮ ਸਿੰਘ ਮਹਾਰਾਜ ਜੀ ਬੈਠੇ ਨੇ ਕੁਰਸੀ ਤੇ ਕਲਪਾਣੀ ਨਦੀ ਦੇ ਕਿਨਾਰੇ, ਐਤਵਾਰ ਦਾ ਦਿਹਾੜਾ ਸੀ, ਉੱਥੇ ਨਸ਼ਹਿਰਾ ਛਾਉਣੀ ਸੀ, ਬਹੁਤ ਫੌਜੀ ਆ ਜਾਂਦੇ ਛੁੱਟੀ ਨੂੰ, ਸਿੱਖਾਂ ਦੀਆਂ ਪਿਓਰੇ ਫੌਜਾਂ ਹੁੰਦੀਆਂ ਸੀ, ਆਪ ਤੋਂ ਰਲਵਾਂ ਮਿਲਵਾਂ ਕੰਮ ਹੋ ਗਿਆ, ਮੇਰਠ ਸੈਂਟਰ ਹੁੰਦਾ ਸੀ ਸਿੱਖਾਂ ਦਾ। ਚਾਣ ਚੱਕ ਬੈਠੇ, ਕਹਿੰਦੇ ਵੀ ਗੁਰਮੁਖੋ ਦਰਸ਼ਨ ਵੇਲਾ ਕਰ ਲੋ, ਅੱਜ ਤੋਂ 8ਵੇਂ ਨੂੰ ਅਸੀਂ ਇਹ ਜਿਹੜਾ ਸਾਡਾ ਚੋਲਾ ਪੁਰਾਣਾ ਹੋ ਗਿਆ ਨਾ ਜਾਂ ਸਰੀਰ, ਅਸੀਂ ਇਸ ਤੋਂ ਅੱਜ ਤੇ 8ਵੇਂ ਨੂੰ ਨਿਕਲ ਜਾਣਾ। ਇਹਦੇ ਜਿਹੜਾ ਸਾਡਾ ਅਸਲੀ ਸਰੂਪ ਆ ਆਤਮਾ, ਅਸੀਂ ਉਹਦੇ ਵਿੱਚ ਭੇਦ ਹੋ ਜਾਣਾ। ਇਹ ਉਹ ਕਹਿੰਦੇ ਨੇ ਪੜੋ ਪ੍ਰੇਮ ਕਹਿ ਦੋ ਕੋਈ
ਥੋੜੇ ਰਹਿ ਗਏ ਹੋ ਗਿਆ ਪੁਰਾਣਾ,
ਆਪਾਂ ਸਲਾਮੇ ਹਸਪਤਾਲ ਚ ਲੈ ਚਲੋ ਜੇ ਉੱਥੇ ਹੀ ਬਚ ਰਹੇ ਨੇ।
ਆਹ
दर्शन मेला कर लो, ए शरीर रूपी चोला पुराना हो गया। जेड़ा सियाणा आदमी है ना, ओ पुराने लीड़े नू टाकियां नहीं लाउंदा हुंदा, क्यों उसके वास्ते अगे नवे चोले बने हुंदे ने। एक इंसान छपरी दे विच बैठा है, सारा मी अंदर पैंदा है, ते उसने वास्ते महल तैयार हो जावे बे छपरी छकड़ी की औखी है। आपां क्यों नहीं अनुभव करदे गल नूं, आपां ने कोई होर वस्तु तैयार नहीं करी रहण वाली, तां ही डरदे हां ना मरन तों। जे आपां आत्मा रूपी घर तैयार कर लिए, फिर आपां दा निकलण नूं देर ना लाई, फिर कानू एवे ठेडे खाइए, कदे डिप पिया कदे उठ कड़िया, कदे डिप पिया कदे उठ कड़िया। पर नहीं, मौत ने अधीन है सारी दुनिया। एको एक रब का प्यारा जी ने मौत के अखा ने विच धूड़ पाई है। देख लो इतने आपां मौत से डरदे हां, आत्मा किथे है, रूह किथे है, इहदी रूह इहदी सिर दे विच है। किसी इंसान दियां लत्तां खराब हो गईआं, उन्हूं पता लग गया भी जे लत्तां गल गईआं मर जांगा, कहिंदा बढ़ा दो लत्तां, बढ़ा दो मेरी, पर मैं ना मरां। इतना मरन दा डर है। कहे फिर बाहां खराब हो गईआं, कहिंदा भी हुण मरेगा बाहां, कहिंदा बढ़ा दो, बढ़ा दो, कहिंदा इन्हां नूं भी, पर मैं मरां ना। देखो कितना, एक कहिंदा मैं मरना, एक तां मौत नूं सुनेहा दिंदा, एक डरदा ए मरेगा जा सिर पटन गए, सारिया लत्तां वर दो वहां नहीं मरेगा। और इस तरह ना वो कहते ने कि शरीर पुराना हो गया, हम ये तो असि निकलना, निकल के इतने जाना परमात्मा जी जरा सारे परिपूर्ण किता आकाश जी नू कहते। आता देख लो मौत से डरते हैं। और इस तरह ने दस्या भी जी रूह है ना, जद अपने आपे पछाण लेगी, फिर ये फिर ये गल कटनी शुरू हो जाएगा। और मरण तो अगे जाते ने महापुरुष, सारिक नहीं जान, सारी दुनिया मरद डरती है मौत को बहुत। और जिस तरह एक कपल वस्तु सहजाद है, सिद्धार्थ उसका नाम है, उस चार दुआई नीला तक बिच बहुत महल आदक जो होंगे ने राजे लोगों ने, उन बाहर जाने का हुक्म नहीं है। पहुंचते बैठा शादी भी होगी, सब कुछ हो गया, उन पता ही नहीं मौत की हिंदी है, उन्होंने एम नहीं पता भी बुढ़ेपा की हों, उन एम नहीं पता भी दुख की हों, सौदे मन के फुरने का पैला है। मैं कल नू राजा बनना, मैं तो अपनी परजा नहीं देखी है, होवे ना तो मैं परजा का देखना कही की है मेरी। चन्ना ने कहना बग्घी जोर कर लिया, बग्घी जोत लिया, कहना सरकार तेरे पैदा ला हुक्म नहीं, कहना तू अफसर है तो मैं अफसर, तू मैं स्वामी है तू स्वामी है, इस तरह ने खैर कहना चंगा जी, वे थोड़ी मर्जी है। चन्ना ने बग्घी जोर कर लिया, चन्ना बैठ गया, वे दरवाजा खोल दे बाजार का, पिछे सहजादा बैठ गया, दरम्यान बुग्घी बाहर निकली, दाल खुलिया, दुकानों होंगे, लोगों को पता भी देखा है नहीं सी, ये तो सहजादा आ गया कि साडे ते हुकूमत कर रही, सलामा करते हैं लोग उठ के, वह भी जवाब दिता जाता, जाद सड़क से बुग्घी रोक ली, अजे लोगों नहीं सी, जब रोड़ा रप्पड़ जा हुंदा सी, वह भी कितने कितने नहीं, खाली तुदड़ उड़ती थी सड़क देखा, दराह टांगे जाते थे, लुटते हाने कि करता उड़दिया जाए, पहले लटा भी नहीं, उन्हें तुरक ही जाते हो लोग, ਕੋਈ ਕੋਈ ਟਾਂਗਾ ਹੁੰਦਾ ਵੀ ਚੁੱਕਿਆ ਗਿਆ। ਉਹ ਸੜਕਾਂ ਬਣੀਆਂ ਉਹ ਬੰਬੀ ਰੋਕ ਲਈ। ਇੱਕ ਬੁੱਢਾ ਆਦਮੀ ਫਿਰ ਦੁਬਲਾ ਜਿਹਦੀ ਬਾਤ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ, ਫਿਰ ਕੰਪ ਪਗ ਡਗਮਗੇ ਨੈਣ ਜੋਤ ਤੇ ਹੀਨ ਪਉ ਨਾਨਕੇ ਵਿਦ ਪਈ ਤਉ ਨਾ ਹਰ ਰਸ ਲੀ। ਇੱਥੇ ਵਸਦਾ ਚਲੀ ਗਈ ਇਨਸਾਨ, ਤੂੰ ਹਜੇ ਵੀ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਬੜੋ ਪ੍ਰੇਮ ਨਾਲ ਪਹਿਲਾਂ ਜੇ ਹੋਰ ਜਿਉਂਦਾ
ਕੰਪੇ ਕੰਪੇ ਜੀ ਮੇਰਾ ਬਾਲਾ ਜੀਓ ਹਰ ਹਰ ਕੰਪੇ।
ਕੌਲਾ ਦੇਖਿਆ ਕੰਨ ਕੋਲ ਹਰ ਹਰ ਕੰਪੇ ਬਾਲਾ ਬਾਲਾ ਸਰੀਰ ਨੂੰ ਕਹਿੰਦੇ ਨੇ ਕੋ ਨੂੰ ਅਵੰਤ ਦਾ ਪਤਾ ਤੀ ਕਿੱਥੇ ਜਾਣਾ ਆਪਾਂ ਨੂੰ ਅਕੰਤ ਦਾ ਪਤਾ ਨੀ ਕਿੱਥੇ ਜਾਣਾ ਕਹਿੰਦੇ ਇੱਥੇ ਹੀ ਰਹਾਂਗੇ ਬਸ ਜਿਹਨਾਂ ਨੂੰ ਪਤਾ ਤਦੇ ਹੀ ਫਿਰ ਉਹ ਉਦਾਸ ਹੋ ਜਾਂਦੇ ਨੇ ਨਾ ਦੁਨੀਆਂ ਕੱਲੀਆਂ ਜਿੰਨਾ ਚਿਰ ਇਹ ਦੁਨੀਆਂ ਤੇ ਉਦਾਸ ਨਹੀਂ ਹੁੰਦਾ ਅਪਰਾਮ ਨਹੀਂ ਹੁੰਦਾ ਕਦੇ ਵੀ ਸੁਰਤ ਨਾਮ ਨਾਲ ਨੀ ਜੁੜੇਗੀ ਬਸ ਨਾਮ ਕੋ ਆਉਣੇ ਨੀ ਦੇਣਾ ਮਨ ਨੇ ਉਸਨੂੰ ਮਨ ਤਾਂ ਬਹੁਤਾ ਖਿੜਿਆ ਹੋਇਆ ਹੋਰ ਇਸ ਤਰ੍ਹਾਂ ਦੇ ਨਾਲ ਨਾ ਜਾਣਾ ਕਿਆ ਕਰ ਸੀ ਪੀਓ ਜ਼ਿਆਦਾ ਸਰੀਰ ਚੋਂ ਨਿਕਲ ਕੇ ਰੂਹ ਜਾਵੇਗੀ ਪਰਮੇਸ਼ਰ ਦੇ ਦੇਸ਼ ਦੇ ਵਿੱਚ ਹਿਸਾਬ ਕਿਤਾਬ ਹੋਵੇਗਾ ਕਰਿਆ ਕੁਛ ਨੀ ਹੈ ਭਜਨ ਪਾਠ ਨੀ ਕਰਿਆ ਕੋਈ ਸੇਵਾ ਨੀ ਕਰੀ ਕੋਈ ਦਾਨ ਪਰਉਪਕਾਰ ਨੀ ਕਰਿਆ ਕੋਈ ਧਰਮ ਦੇ ਵਾਸਤੇ ਕੁਰਬਾਨੀ ਨੀ ਦਿੱਤੀ ਕੌਣ ਸਾਂਭੇ ਵਾਸਤੇ ਜਿਹਨੂੰ ਗੰਤ ਦਾ ਪਤਾ ਆਪਾਂ ਨੂੰ ਤਾਂ ਅਗੰਤ ਦਾ ਪਤਾ ਹੀ ਆਪਣੇ ਤਾਂ ਅਗੰਤ ਵਾਸਾ ਪੁੱਤਰ ਧੀਆਂ ਹੀ ਨੇ ਅਹੀ ਨੇ ਇਹਨਾਂ ਚੋਂ ਕੱਢਣਗੇ ਫਿਰ ਆ ਫਿਰ ਨੀ ਕੁਛ ਬਣਨਾ ਤੇਰੇ ਕੋਲ ਬਸ ਆ ਬਈ ਸਾਡੇ ਨਾਲ ਸਰੀਰ ਕਰਕੇ ਨੀ ਛੱਡਣੇ ਮਨ ਕਰਕੇ ਛੱਡਣੇ ਨੇ ਅਗਲੇ ਯੁੱਗਾਂ ਦੇ ਵਿੱਚ ਤਾਂ ਸਰੀਰ ਕਰਕੇ ਛਡਾਉਂਦੇ ਹੁੰਦੇ ਨਾ ਪੁੱਤਰ ਧੀਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਨ ਕਰਕੇ ਛੱਡ ਦਿਓ ਪੁੱਤਰ ਧੀਆਂ ਨੂੰ ਵਿੱਚ ਹੀ ਰਹੋ ਰਾਜਭਾਗ ਹੈ ਰਾਜਭਾਗ ਚ ਰਹੋ ਅਮੀਰੀ ਆ ਅਮੀਰੀ ਚ ਰਹੋ ਗਰੀਬੀ ਆ ਗਰੀਬੀ ਚ ਰਹੋ ਪਰ ਪਕੜ ਨਾ ਕਰੋ ਇਹਨਾਂ ਨੂੰ ਪਕੜ ਕਰੋ ਨਾਮ ਦੀ ਜਿੱਥੇ ਜਾਣਾ ਉੱਥੇ ਵਾਸਤੇ ਤਿਆਰੀ ਕਰੋ ਜੇ ਤਿਆਰੀ ਹੀ ਨੀ ਹੈ ਬਸ ਫਿਰ ਕੁਛ ਨੀ ਹੋਗੀ ਜਾਂ ਅਗਲੀ ਕਰੰਸੀ ਹੋਈ ਨੀ ਆਪਣੇ ਕੋਲ ਜਿੱਥੇ ਜਾਣਾ ਫਿਰ ਆਪਾਂ ਉੱਥੇ ਥੌਂਕ ਦੇ ਠੀਕ ਆਵੇ ਬੈਠਾ ਵੀ ਕਿੱਥੇ ਜਾ ਕੇ ਹੁਣ ਤੁਸੀਂ ਬਲੈਕ ਨੂੰ ਜਾਓ ਆਪਣੇ ਰੁਪਈਏ ਲੈ ਜਾਓ ਉਹਨਾਂ ਨੇ ਲੈਣੇ ਨੀ ਉਹਦਾ ਪਾਉਂਡ ਲੈਣਗੇ ਪਾਉਂਡ ਦੇਵੋਗੇ ਤਾਂ ਤੁਹਾਨੂੰ ਵਸਤੂ ਦੇ ਦੇਣਗੇ ਨਹੀਂ ਕਰੇ ਚੱਕ ਪਰਾਂ ਨੂੰ ਚੱਲਣੀ ਨੀ ਉੱਥੇ ਆ ਜਿਹੜੀ ਤੁਸੀਂ ਕਰੰਸੀ ਇੱਥੇ ਨਹੀਂ ਫਿਰਦੇ ਹੋ ਨਾ ਆ ਸਭ ਇੱਥੇ ਰਹਿ ਰਹੇ ਨੀ ਨਾਲ ਜਾਣੀ ਅਨਾਥਾ ਇਹਦੀ ਕਰਨੀ ਜਾਣੀ ਆ ਜਿਹਨੂੰ ਨਾਮ ਕਹਿੰਦੇ ਨੇ ਨਾ ਰੂਪੀ ਤੁਹਾਨੂੰ ਇਕੱਠਾ ਕਰੇਗਾ ਇਹ ਹੁਣ ਸਰੀਰ ਦੇ ਸੰਬੰਧ ਕਰਕੇ ਫਿਰ ਉੱਥੇ ਜਾ ਕੇ ਇਹ ਵਰਤ ਸਕਦਾ ਵਰਨਾ ਨਹੀਂ ਕਿਵੇਂ ਇਸ ਤਰ੍ਹਾਂ ਸਿਹਤ ਸੀ ਕੋਈ ਕੋਈ ਸਿਧਰਾ ਲੋਕ ਸੀ ਕਮਲਾ ਉਹ ਚੱਲੇਗਾ ਰਾਮ ਰਵੀਆ ਬੁਲਾਤਾ ਜਾ ਕੇ ਕਮਲੇ ਹੁੰਦੇ ਨੇ ਸੰਗਦੇ ਨੀ ਹੁੰਦੇ ਉਹਨੇ ਕਿਹਾ ਵੀ ਇਹਨੇ ਕੰਨ ਖਾਊਗਾ ਇਹ ਕਮਲੇ ਕੋਈ ਕੋਈ ਗੱਲ ਚੰਗੀ ਵੀ ਕਰ ਦਿੰਦੇ ਹੁੰਦੇ ਉਸਨੇ ਕਿਹਾ ਇਸਨੂੰ ਗਲੋਂ ਲਾਈਏ ਫਿਰ ਕਹਿਣ ਲੱਗਾ ਵੀ ਕਮਲਿਆ ਕਹਿੰਦਾ ਹਾਂਜੀ ਸ਼ੇਖ ਜੀ ਕਹਿੰਦਾ ਮੈਂ ਤੈਨੂੰ ਸ਼ਿਕੀ ਦੇ ਨਾਮ ਬਹੁਤ ਵਧੀਆ ਕਹਿੰਦਾ ਦੇ ਦੋ ਕਹਿੰਦਾ ਪਰ ਇਹੋ ਕਰੀ ਇਹ ਸ਼ਿਕੀ ਤੂੰ ਇਸ ਨੂੰ ਦੇ ਦੀ ਜਿਹੜਾ ਤੇ ਤੂੰ ਜ਼ਿਆਦਾ ਕਮਲਾ ਹੋਵੇ ਕਹਿੰਦਾ ਚੰਗਾ ਜੀ ਸਿੱਟੀ ਲੈ ਲਈ ਉਹਨੇ ਉਹ ਤੋਂ ਦੱਸਦਾ ਉਹ ਤੋਂ ਜ਼ਿਆਦਾ ਕਮਲਾ ਨੂੰ ਮਿਲੇ ਹੀ ਨਾ ਕੋਈ ਫਿਰਦਾ ਫਿਰਦਾ ਉਹ ਫਿਰਦੇ ਨੂੰ ਕਿਤੇ ਪਤਾ ਲੱਗਾ ਵੀ ਸ਼ੇਖ ਜੀ ਬਿਮਾਰ ਹੋ ਗਏ ਕਹਿੰਦਾ ਚਲੋ ਮਿਲੇ ਜੀ ਉਹਨੇ ਉਹਨਾਂ ਨੇ ਸ਼ਿਕੀ ਦਿੱਤੀ ਦੀ ਸ਼ਿਕੀ ਵੀ ਬੋਲੀ ਹੈ ਰਾਮ ਰਵੀਆ ਕਹਿੰਦਾ ਡਾਕਟਰਾਂ ਦਾ ਬੰਦ ਕਰਿਆ ਸੀ ਬੋਲਣ ਬਈ ਬੋਲੀ ਨੂੰ ਉਹਨੇ ਕਿਹਾ ਤਾਂ ਝਗੜਾ ਹੀ ਖੜਾ ਹੋ ਗਿਆ ਫਿਰ ਆਇਆ ਕਮਲਾ ਇਹ ਤਾਂ ਬੋਲੂ ਹੁਣ ਯਾਰ ਕਹਿੰਦਾ ਸ਼ੇਖ ਜੀ ਰਾਮ ਰਾਮ ਹੁਣ ਉਹ ਨੇੜੇ ਪਿਆ ਸਾਹਾਂ ਤੇ ਕਹਿੰਦਾ ਕਮਲਿਆ ਰਾਮ ਰਾਮ ਕਹਿੰਦਾ ਇੰਨੀ ਲੰਮੀ ਉਹ ਇੰਨੀ ਲੰਮੀ ਰਾਮ ਸ਼ੇਖ ਜੀ ਇਹ ਕਿੱਧਰੋਂ ਕੱਢ ਲਈ ਤਾਂ ਕਹਿੰਦਾ ਮੈਂ ਹੁਣ ਇੱਕ ਦਿਨ ਇਹ ਬੁਲਾਉਣੀ ਆ ਫਿਰ ਮੈਂ ਚੱਲਿਆ ਜਾਣਾ ਕਹਿੰਦਾ ਕਿੱਥੇ ਨੂੰ ਜਾਣਾ ਤਾਂ ਕਹਿੰਦਾ ਮੈਂ ਹੁਣ ਬਸ ਸਾਸਾਂ ਤੇ ਗਿਆ ਹੁਣ ਮੈਂ ਅਗਲੀ ਦੁਨੀਆਂ ਚ ਨੂੰ ਜਾਵਾਂਗਾ ਕਹਿੰਦਾ ਅੱਛਾ ਸੇਠ ਜੀ ਕਹਿੰਦਾ ਫਿਰ ਇਹ ਦੱਸੋ ਜਦ ਤੁਸੀਂ ਸ਼ਿਮਲੇ ਜਾਂਦੇ ਹੁੰਦੇ ਸੀਗੇ ਤੇ ਪਹਿਲਾਂ ਆਪਣੇ ਟੈਕਸੀ ਟੂਕਸੀ ਜੋ ਵੀ ਹੁੰਦਾ ਸਾਰਾ ਜੋ ਫਿਰ ਭਾਂਡੇ ਆਟਾ ਦਾਲ ਹੋਰ ਆਦਿਕ ਕੱਪੜੇ ਬਿਸਤਰੇ ਬੰਨ ਕੇ ਲੱਦ ਕੇ ਲਿਜਾਂਦੇ ਸੀ ਜੇ ਸਿਰਫ ਰਹਿਣਾ ਸੀ ਦੋ ਮਹੀਨੇ ਤੂੰ ਕਹਿੰਦਾ ਹੁਣ ਮੇਰੀ ਸਦਾ ਲਈ ਰਾਮ ਰਾਮ ਹੈ ਮੈਂ ਮੁੜ ਕੇ ਨਹੀਂ ਆਉਣਾ ਉੱਥੋਂ ਇਹ ਗੱਲਾਂ ਬਾਤਾਂ ਕਰਦਾ ਰਿਹਾ ਸਿੱਧਰਾ ਸੀ ਜਿਹੜਾ ਕਹਿੰਦਾ ਹੁਣ ਦੱਸੋ ਸ਼ੇਖ ਜੀ ਜਿੱਥੇ ਨੂੰ ਤੁਸੀਂ ਜਾਣਾ ਕੁਛ ਤਿਆਰੀ ਵੀ ਕਰ ਲਈ ਜਦ ਤੂੰ ਸਵੇਰੇ ਨੂੰ ਜਾਂਦਾ ਸੀਗਾ ਤੇ ਕਿਤੇ ਨਾ ਸਮਾਨ ਚੱਕੀ ਜਾਂਦਾ ਹੁੰਦਾ ਸੀ ਕਿਤੇ ਨੌਕਰ ਹੁੰਦੇ ਸੀ ਤੇਰੇ ਨਾਲ ਤੇ ਹੁਣ ਅੱਗੇ ਨੂੰ ਜਾਣਾ ਤਾਂ ਸਮਾਨ ਤੇਰਾ ਤਿਆਰ ਕਰ ਲਿਆ ਅੱਗੇ ਜਾਣ ਵਾਸਤੇ। ਕਹਿੰਦਾ ਵੀ ਕਮਲਿਆ ਅੱਗੇ ਵੀ ਤਾਂ ਗੱਲ ਚੰਗੀ ਕਹੀਦੀ, ਆਪ ਵੀ ਚੰਗੀ ਕਹੀ ਹੈ। ਕਹਿੰਦਾ ਮੈਂ ਤਾਂ ਖਾਲੀ ਹਾਂ, ਕਹਿੰਦਾ ਖਾਲੀ
ਕੌਣ
ਹੋਵੇਗਾ ਸਮਾਨ ਬੰਨਦਾ ਸੀ, ਲਿਖਦਾ ਸੀ, ਲਿਸਟ ਬਣਾ ਲੈਂਦਾ ਸੀ। ਆ ਪਰਲੋਕ ਦੀ ਵੀ ਲਿਸਟ ਬਣਾਈ ਹੈ ਵੀ ਮੈਂ ਇਤਨਾ ਦਾਨ ਕਰਿਆ, ਇਤਨਾ ਪਰਵਕਾਰ ਕਰਿਆ, ਇਤਨਾ ਗਰੀਬਾਂ ਦਾ ਭਲਿਆ ਕਰਿਆ। ਇਹ ਵੀ ਲਿਖਿਆ ਹੋਇਆ ਗਰੀਬਾਂ ਦੇ ਪੇਟ ਕੱਟ ਕੱਟ ਕੇ ਆ ਹਵੇਲੀਆਂ ਬਣਾ ਲਈਆਂ ਤੇ ਲੱਗੂ ਤੈਨੂੰ ਪਤਾ ਹੁਣ ਜਦ ਕਹਾਂ ਜਾਵੇਗਾ। ਔਰ ਇਸ ਤਰ੍ਹਾਂ ਕਬੀਰ ਸਾਹਿਬ ਜੀ ਹਰ ਕੰਪੇ ਵਾਲਾ ਜੀ ਉਹ ਨਾ ਜਾਣਾ ਕਿਆ ਕਰਸੀ ਸੀ, ਉਹ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਪੱਗ ਬੈਠੇ ਆਏ ਕਾਹੇ ਤਾਂ ਤੁਰ ਗਏ। ਫਰੀਦ ਸਾਹਿਬ ਜੀ ਨੇ ਲਿਖਿਆ ਦੇ ਫਰੀਦਾ ਜੇ ਸੀਆ ਦਾੜੀ ਹੋਈ ਭੂਰ ਅੱਗਾ ਨੇੜੇ ਆ ਗਿਆ। ਹੁਣ ਆਪਾਂ ਜਿਹੜੇ ਚਿੱਟੇ ਦਾੜੀਆਂ ਵਾਲੇ ਨਾ ਬਸ ਆਵਾਂ ਕੰਡੇ ਦੇ ਖੜੇ, ਛੱਡ ਦੋ ਕਰਦਿਆਂ ਦਾ ਮੋਹ, ਛੱਡ ਦੋ ਪੁੱਤਾਂ ਪੋਤਿਆਂ ਨੂੰ ਬਹੁਣ ਕਿਉਂ ਤੁਸੀਂ ਐਵੇਂ ਝੂਠੀਆਂ ਕਲਪਨਾਵਾਂ ਕਰੀ ਜਾਂਦੇ। ਮੈਂ ਜੀ ਫਲਾਨਾ ਜੀ, ਮੈਂ ਧਿਵਕਾ ਜੀ, ਆ ਇੱਕ ਕੋਈ ਮਹਾਂਪੁਰਖ ਕਥਾ ਕਰਦੇ ਸਨ, ਉਹ ਵੇਲੇ ਚਲੇ ਗਏ ਪ੍ਰੇਮੀ ਹੁੰਦੇ ਨੇ ਪ੍ਰਸ਼ਾਦ ਪਾਣੀ ਛਕਾਉਣ, ਉਹਦੇ ਚ ਲੈ ਗਿਆ ਘਰ। ਤਾਂ ਫਿਰ ਉਹ ਜਿਹੜੇ ਉਹ ਪੰਜਵੀਂ ਛੇਵੀਂ ਪੀੜੀ ਦੀ ਬੁੜੀ ਪਈ ਸੀ ਮੰਜੇ ਤੇ, ਇੱਕ ਉੜਤਾ ਉਹਦੇ ਹੁੰਦਾ ਨੀ ਸੀ, ਬਸ ਇੱਕ ਸਾਹ ਵਗਦੇ ਸੀ ਜਾਂ ਬੋਲਦੀ ਸੀ। ਉਹਨੇ ਆਪਣੇ ਪੁੱਤ ਗਾਹਾਂ ਪੋਤੇ ਸੋਤੇ ਨੂੰ ਜਾਂ ਪੁੱਤਰ ਨੂੰ ਗਿਆ। ਹੁਣ ਬਹੁਤ ਵੱਡਾ ਪਰਿਵਾਰ, ਹੁਣ ਵੀ ਅਜੇ ਬਹੁਤ ਪਰਿਵਾਰ ਹੈ ਜੀ, ਬੁੜੀਆਂ ਅਜੇ ਵੀ ਆਈਆਂ ਜਿਹੜੀਆਂ ਸੌ ਤੇ ਵੀ ਉੱਤੇ ਨੇ। ਕਹਿੰਦੇ ਮਹਾਂਪੁਰਸ਼ਾਂ ਨੂੰ ਕਿਉਂ ਮੈਨੂੰ ਦਰਸ਼ਨ ਦੇ ਜਾਣ, ਕਿਉਂ ਮੇਰੇ ਤਾਂ ਉੱਠਦਾ ਹੁੰਦਾ ਨੀ, ਜੇ ਚੱਕੂਗੇ ਮੈਨੂੰ ਤਕਲੀਫ ਹੋਵੇਗੀ। ਕੁਰਸੀ ਰਾਤ ਹੀ ਮਹਾਂਪੁਰਸ਼ ਆ ਕੇ ਬੈਠ ਗਏ। ਕਹਿੰਦੇ ਦੱਸੋ ਮਾਤਾ ਕੀ ਗੱਲ ਹੈ? ਮਹਾਤਮਾ ਨੇ ਪੁੱਛਿਆ ਕੋਈ ਅੱਗੇ ਦੀ ਗੱਲ ਪੁੱਛਣਗੇ ਕਿ ਹੁਣ ਗੱਲ ਤਾਂ ਨੇੜੇ ਆਈ ਹੋਈ ਹੈ ਨਾ, ਕੋਈ ਭਜਨ ਪਾਠ ਦੀ ਗੱਲ ਪੁੱਛਣਗੇ? ਕਹਿੰਦੀ ਮਹਾਂਪੁਰਸ਼ ਕਿਰਪਾ ਕਰੋ, ਮੇਰਾ ਜਿਹੜਾ ਸਰੋਤਾ ਨਾ ਸਰੋਤਾ, ਮੈਂ ਉਹਦਾ ਵਿਆਹ ਦੇਖ ਕੇ ਫੇਰ ਮਰਾਂ। ਤੂੰ ਮਹਾਤਮਾ ਕਹਿੰਦੇ ਬਾਂ ਨੀ ਬੁੜੀਏ ਤੇਰੇ, ਸ਼ਾਬਾਸ਼ ਹੈ ਤੇਰੇ ਬੁੜੀਏ, ਪਰ ਉਹ ਪ੍ਰੇਮ ਦੇ ਨਾਲ ਅਹੀ ਜੀ ਹੋ अपने मन पर सी उपदेश करते ने साहब कंपे बाला जी ओ ना जाना क्या कर सी पीओ आपने बुढ़े देख दे दुनिया के मरदे ही मरन गए ही बुढ़े हो गए ना आपा मरना ना बुढ़े होना आनी तेरे से भी आई नारायण गई मत दिन पी जाए पवर गए पग बैठे आए नहीं जेड़ी बीज गई होता पिछे थी होता रात हूं जरा दिन लग जी रही है भी एनू नहीं हूं एवं जान देना सारी रही अज उन परमेश्वर के नाम के लाना है वो चले गए हम काले तो हम तौले आ गए पढ़ो बरे ना चिट्टा हो गया
ਕਾਲੇ
ਬੇਨੇ
ਸਾਮੂਹ ਆਇਆ ਮਰ ਗਏ ਉਹ ਹੀ ਲਾਰੇ ਰੱਖਿਆ ਰਾਤ ਪੰਜਾਬ ਦਾ
ਕ੍ਰਾਸ ਕਰਦਾ ਸੜਕ ਨੂੰ ਬੱਗੀ ਕਢਾ ਲਈ ਆਪ ਟਾਈਮ ਹੋ ਗਿਆ ਹੁਣ ਗੁਰੂ ਸਤੋਤਰ ਦੇ ਵਿੱਚ ਗੁਰੂ ਅਰਦਾਸ ਦੇ ਵਿੱਚ ਜਿਹੜਾ ਗੁਰੂ ਸਾਹਿਬ ਜੀ ਦਾ